ਆਰਾਮ ਔਰ ਸ਼ਬਦ ਦੇ ਪੰਨੇ ਦੇ ਅੱਧ ਵਿਚਾਲੇ ਸ਼ਬਦ ਸ਼ੁਰੂ ਹੁੰਦਾ ਹੈ ਆਸਾ ਮਹਿਲਾ ਪੰਜਵਾਂ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਬਦ ਆਸਾ ਰਾਗ ਵਿਚ ਰਹਿ ਰਾਸ ਅੰਦਰ, ਔਰ ਇਹ ਰਹਿ ਰਾਸ ਦਾ ਆਖਰੀ ਸ਼ਬਦ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਥਾ ਜਾਤ ਰੰਗ ਮਾਇਆ ਕੈ। ਮੈਂ ਬੇਨਤੀ ਕਰਾਂ ਬ੍ਰਿਥਾ, ਬਿਰਥਾ ਨਹੀਂ ਆਖਣਾ, ਪੈਰ ਚ ਰਾਰਾ ਹੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰੀ ਰਾਇਆ, ਕਹੋ ਨਾਨਕ ਹਮਨੀਚ ਕਰਮਾ ਕਰਮਾ ਟਿੱਪੀ ਨਾਲ, ਸ਼ਰਨ ਭਰੇ ਕੀ ਰਾਖੋ ਸ਼ਰਮਾ। ਸ਼ਰਨ ਸੱਸੇ ਦੇ ਪੈਰ ਵਿਚ ਬਿੰਦੀ ਉਥੇ ਲਿਖੀ ਨਹੀਂ ਹੈ ਪਰ ਅੰਡਰਸਟੂਡ ਹੈ, ਬੋਲੇਗੀ। ਸ਼ਰਨ ਭਰੇ ਕੀ ਰਾਖੋ ਸ਼ਰਮਾ ਵੀ ਨਹੀਂ ਹੈ ਸ਼ਰਮਾ। ਤੋ ਇਕ ਵਾਰੀ ਫਿਰ ਦੁਹਰਾਨਾ, ਵਿਸ਼ਰਾਮ ਔਰ ਉਚਾਰਣ ਦੋਨੇ ਖਿਆਲ ਕਰਨਾ। ਆਸਾ ਮਹਿਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਥਾ ਜਾਤ ਰੰਗ ਮਾਇਆ ਕੈ ਰਹਾਓ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰੀ ਰਾਇਆ, ਕਹੋ ਨਾਨਕ ਹਮਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ। ਆਓ ਹੁਣ ਪਾਠ ਸਰਵਣ ਕਰੀਏ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਦੇਹੁਰੀਆ ਕਹਿੰਦੇ ਨੇ ਸੋਹਣੀ ਦੇਹ, ਸੋਹਣਾ ਸਰੀਰ। ਪਾਤਸ਼ਾਹ ਆਖਦੇ ਨੇ ਹੇ ਭਾਈ ਦੇਖ, ਤੈਨੂੰ ਕਿੱਡੀ ਸੋਹਣੀ ਮਨੁੱਖਾ ਦੇਹ ਪ੍ਰਾਪਤ ਹੋਈ ਹੈ, ਹੇ ਇਨਸਾਨ ਵੇਖ ਤੈਨੂੰ ਕਿੱਡਾ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ, ਕਿੱਡੀ ਸੋਹਣੀ ਮਨੁੱਖਾ ਦੇਹ ਤੈਨੂੰ ਪ੍ਰਾਪਤ ਹੋਈ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਆ ਜਿਹੜਾ ਮਨੁੱਖਾ ਜੂਨ ਹੈ ਨਾ, ਇਹ ਗੋਬਿੰਦ ਮਿਲਣ ਕੀ ਬਰੀਆ ਹੈ। ਗੋਬਿੰਦ ਮਿਲਣ ਹੈ ਪਰਮੇਸ਼ਰ ਨਾਲ ਮੇਲਾ, ਗੋਬਿੰਦ ਪਰਮੇਸ਼ਰ ਲਈ ਆਇਆ, ਤੇ ਗੋਬਿੰਦ ਮਿਲਣ ਕੀ ਪਰਮੇਸ਼ਰ ਨੂੰ ਮਿਲਣ ਦੀ ਬਰੀਆ ਤੋਂ ਭਾਵ ਹੈ ਵਾਰੀ। ਔਰ ਆ ਮਨੁੱਖਾ ਜੂਨ ਜੋ ਤੈਨੂੰ ਮਿਲੀ ਹੈ, ਆ ਮਨੁੱਖਾ ਦੇਹੀ ਜੋ ਤੈਨੂੰ ਮਿਲੀ ਹੈ, ਇਹ ਤਾਂ ਭਾਈ ਤੈਨੂੰ ਪਰਮੇਸ਼ਰ ਮਿਲਣ ਦੀ ਇਕ ਵਾਰੀ ਮਿਲੀ ਹੈ, ਇਹ ਅਵਸਰ ਮਿਲਿਆ ਤੈਨੂੰ ਪ੍ਰਭੂ ਪ੍ਰਾਪਤੀ ਦਾ, ਇਹ ਤਾਂ ਤੈਨੂੰ ਮੌਕਾ ਮਿਲਿਆ ਹੈ ਪਰਮੇਸ਼ਰ ਪ੍ਰਾਪਤੀ ਦਾ, ਤੋ ਭਾਵ ਹੈ ਲਾਹਾ ਲੈ ਲਾ ਇਸ ਮੌਕੇ ਦਾ, ਇਸ ਦੇਹੀ ਤੋਂ ਤੂੰ ਪ੍ਰਭੂ ਪ੍ਰਾਪਤੀ ਦਾ ਲਾਹਾ ਲੈ ਲਾ, ਇਹ ਤੈਨੂੰ ਮੌਕਾ ਮਿਲਿਆ। ਅਵਰ ਕਾਜ ਤੇਰਾ ਕਿਤੇ ਨਾ ਕੰਮ, ਅਵਰ ਕਾਜ ਤੇਰਾ ਤੇਰੇ ਹੋਰ ਕੀਤੇ ਹੋਏ ਕੰਮ, ਅਵਰ ਕਾਜ ਦਾ ਮਤਲਬ ਹੈ ਹੋਰ ਕੀਤੇ ਹੋਰ ਕੰਮ, ਅਵਰ ਕਾਜ ਹੋਰ ਕੰਮ, ਤੇਰਾ ਤੇਰੇ ਕੀਤੇ ਹੋਏ, ਕਿਤੇ ਨਾ ਕੰਮ ਤੇਰੇ ਕਿਸੇ ਕੰਮ ਨਹੀਂ ਆਉਣੇ। ਆ ਪ੍ਰਭੂ ਪ੍ਰਾਪਤੀ ਦੇ ਉਦਮ ਤੋਂ ਬਗੈਰ ਜੋ ਹੋਰ ਤੂੰ ਬਾਕੀ ਕੰਮ ਕਰਦਾ ਹੈ, ਇਹ ਤੇਰੀ ਜਿੰਦ ਦੇ ਅੱਗੇ ਕੰਮ ਨਹੀਂ ਆਉਣੇ, ਇਹ ਤੇਰੀ ਆਤਮਾ ਦੇ ਅੱਗੇ ਕੰਮ ਨਹੀਂ ਆਉਣੇ। ਅਵਰ ਕਾਜ ਤੇਰਾ ਕਿਤੇ ਨਾ ਕਾਮ, ਜਿਹੜੇ ਪਰਮੇਸ਼ਰ ਪ੍ਰਾਪਤੀ ਦੇ ਉਦਮ ਨੇ, ਸਿਮਰਨ ਬੰਦਗੀ ਤੋਂ ਇਲਾਵਾ ਜੋ ਬਾਕੀ ਉਦਮ ਕਰਨਾ ਹੈ ਤੂੰ, ਉਹ ਤਾਂ ਤੇਰੀ ਜਿੰਦ ਦੇ ਕਿਸੇ ਕੰਮ ਨਹੀਂ ਆਉਣੇ ਹੈਗਾ। ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਮਿਲ ਸਾਧ ਸੰਗਤ ਭਾਵ ਸਾਧ ਸੰਗਤ ਵਿਚ ਰਲ ਕੇ, ਭੱਜ ਕੇਵਲ ਨਾਮ, ਭੱਜ ਤੋਂ ਭਾਵ ਜਪ, ਭੱਜ ਕੇਵਲ ਨਾਮ ਸਿਰਫ ਪਰਮੇਸ਼ਰ ਦਾ ਨਾਮ ਜਪ, ਇਹ ਕੰਮ, ਇਹ ਜਿਹੜਾ ਉਦਮ ਹੈ ਤੇਰੇ ਕੰਮ ਆਵੇਗਾ, ਇਹ ਉਦਮ ਤੇਰੀ ਜਿੰਦ ਦੇ ਕੰਮ ਆਵੇਗਾ। ਮਿਲ ਸਾਧ ਸੰਗਤ, ਸਤਸੰਗਤ ਵਿਚ ਮੇਲਾ ਪਾ, ਸਤਸੰਗਤ ਵਿਚ ਪਹੁੰਚ, ਤੇ ਭੱਜ ਕੇਵਲ ਨਾਮ, ਸਿਰਫ ਬੰਦਗੀ ਕਰ, ਨਾਮ ਜਪ, ਇਹ ਜਿਹੜਾ ਉਦਮ ਹੈ, ਸਿਰਫ ਇਹ ਉਦਮ, ਸਿਰਫ ਇਹ ਉਦਮ ਤੇਰੀ ਆਤਮਾ ਦੇ ਕੰਮ ਆਵੇਗਾ, ਬਾਕੀ ਉਦਮ ਕੰਮ ਨਹੀਂ ਆਉਣੇ। ਸਰੰਜਾਮ ਲਾਗ ਪਵਜਲ ਤਰਨ ਕੈ, ਸਰੰਜਾਮ ਲਾਗ ਇੰਤਜ਼ਾਮ ਵਿਚ ਲੱਗ ਜਾ, ਸਰੰਜਾਮ ਲਾਗ ਦਾ ਮਤਲਬ ਹੈ ਇੰਤਜ਼ਾਮ ਵਿਚ ਲੱਗ ਜਾ, ਇਸ ਆਹਰ ਵਿਚ ਲੱਗ ਜਾ, ਇਸ ਉਦਮ ਵਿਚ ਲੱਗ ਜਾ। ਕਿਹੜਾ ਉਦਮ? ਪਵਜਲ ਤਰਨ ਕੈ, ਪਵਜਲ ਆਖਦੇ ਨੇ ਸੰਸਾਰ ਸਮੁੰਦਰ ਨੂੰ, ਸੰਸਾਰ ਸਮੁੰਦਰ ਦੇ ਤਰਨ ਵਾਲੇ ਉਦਮ ਵਿਚ ਲੱਗ ਜਾ, ਤੂੰ ਸੰਸਾਰ ਸਮੁੰਦਰ ਤਰਨਾ ਹੈ, ਇਸ ਉਦਮ ਵਿਚ ਲੱਗ ਜਾ। ਸਰੰਜਾਮ ਲਾਗ ਪਵਜਲ ਤਰਨ ਕੈ, ਸੰਸਾਰ ਸਮੁੰਦਰ ਤਰਨ ਦੇ ਉਦਮ ਵਿਚ ਭਾਈ ਤੂੰ ਲੱਗ ਜਾ। ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਵੇਖ ਆ ਤੇਰਾ ਜਨਮ ਬ੍ਰਿਥਾ ਜਾਤ ਅਜਾਈ ਜਾ ਰਿਹਾ, ਆ ਦੇਖ ਤੇਰਾ ਮਨੁੱਖਾ ਜਨਮ ਜਾਇਆ ਜਾ ਰਿਹਾ ਏ, ਰੰਗ ਮਾਇਆ ਕੈ ਮਾਇਆ ਦੇ ਮੋਹ ਵਿਚ, ਰੰਗ ਮਾਇਆ ਕੇ ਮਾਇਆ ਦੇ ਮੋਹ ਵਿਚ, ਦੇਖ ਤੂੰ ਤਾਂ ਮਾਇਆ ਦੇ ਮੋਹ ਵਿਚ ਫਸਿਆ ਹੋਇਆ, ਤੇ ਮਾਇਆ ਦੇ ਮੋਹ ਵਿਚ ਆ ਤੇਰਾ ਜਿਹੜਾ ਮਨੁੱਖਾ ਜਨਮ ਹੈ ਇਹ ਤੇ ਬਿਲਕੁਲ ਜਾਇਆ ਜਾ ਰਿਹਾ, ਇਹ ਤੇ ਖਰਾਬ ਜਾ ਰਿਹਾ। ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ, ਭਾਵ ਮੈਂ ਆਪਣੀ ਜ਼ਿੰਦਗੀ ਦੌਰਾਨ ਇਨ੍ਹਾਂ ਚੀਜ਼ਾਂ ਦੀ ਕਮਾਈ ਨਹੀਂ ਕੀਤੀ, ਆ ਹੁਣ ਤੱਕ ਜ਼ਿੰਦਗੀ ਜੋ ਮੈਂ ਬਤੀਤ ਕੀਤੀ ਹੈ, ਹੁਣ ਤੱਕ ਜੋ ਜੀਵਨ ਮੈਂ ਬਤੀਤ ਕੀਤਾ ਹੈ, ਇਸ ਵਿਚ ਮੈਂ ਨਾ ਜਪ ਕੀਤਾ ਹੈ ਨਾ ਤਪ ਯਾਨੀ ਕਿ ਸੇਵਾ ਵਾਲਾ ਉਦਮ ਕੀਤਾ, ਇੱਥੇ ਤਪ ਸੇਵਾ ਨੂੰ ਆਖਿਆ, ਨਾ ਮੈਂ ਸੰਗਤ ਵਿਚ ਜਾ ਕੇ ਕਿਤੇ ਕੋਈ ਸੇਵਾ ਕੀਤੀ। ਸੰਜਮ, ਨਾ ਮੈਂ ਵਿਕਾਰਾਂ ਤੋਂ ਬਚਣ ਦਾ ਕੋਈ ਉਦਮ ਕੀਤਾ, ਕਾਮ ਕ੍ਰੋਧ ਲੋਭ ਉਹ ਹੰਕਾਰ ਇਹ ਵਿਕਾਰ ਨੇ, ਨਾ ਮੈਂ ਇਨ੍ਹਾਂ ਤੋਂ ਬਚਣ ਦਾ ਕੋਈ ਉਦਮ ਕੀਤਾ। ਧਰਮ ਨਾ ਕਮਾਇਆ, ਨਾ ਹੀ ਮੈਂ ਜ਼ਿੰਦਗੀ ਨੂੰ ਧਰਮ ਦੀ ਮਰਿਆਦਾ ਵਿਚ ਪਾਇਆ, ਜੀਵਨ ਧਰਮ ਦੀ ਮਰਿਆਦਾ ਵਿਚ ਚੱਲਣਾ ਚਾਹੀਦਾ ਹੈ, ਮੇਰਾ ਜੀਵਨ ਤਾਂ ਧਰਮ ਦੀ ਮਰਿਆਦਾ ਵਿਚ ਆਇਆ ਹੀ ਨਹੀਂ, ਧਰਮ ਦੀ ਮਰਿਆਦਾ ਨੂੰ ਤੇ ਮੈਂ ਕਬੂਲਿਆ ਹੀ ਨਹੀਂ। ਤੋ ਦੱਸ ਰਹੇ ਨੇ, ਬੇਨਤੀ ਕਰ ਰਹੇ ਨੇ, ਸਾਡੀ ਥਾਂ ਖੜੋ ਕੇ ਸਤਿਗੁਰੂ, ਸਾਡੇ ਗੁਨਾਹਗਾਰ ਜੀਵਾਂ ਦੀ ਥਾਂ ਖੜੋ ਕੇ ਗੁਰੂ ਮਹਾਰਾਜ ਬੇਨਤੀ ਕਰ ਰਹੇ ਨੇ, ਕਹਿ ਰਹੇ ਨੇ ਦੇਖੋ ਭਾਈ, ਹੁਣ ਤੱਕ ਜੋ ਜੀਵਨ ਗੁਜ਼ਰਿਆ ਇਸ ਵਿਚ ਨਾ ਮੈਂ ਕੋਈ ਜਪ ਕੀਤਾ, ਕੋਈ ਬੰਦਗੀ ਨਹੀਂ ਕੀਤੀ, ਸਿਮਰਨ ਬੰਦਗੀ ਨਹੀਂ ਕੀਤੀ, ਤਪ ਨਹੀਂ ਕੀਤਾ, ਕੋਈ ਸੇਵਾ ਨਹੀਂ ਕੀਤੀ ਬਜਾਈ, ਮੈਂ ਗੁਰੂ ਘਰ ਜਾ ਕੇ ਸਤਸੰਗਤ ਵਿਚ ਜਾ ਕੇ ਕੋਈ ਸੇਵਾ ਨਹੀਂ ਕੀਤੀ, ਸੇਵਾ ਨਹੀਂ ਬਜਾਈ, ਕਿਉਂਕਿ ਸਿੱਖਾਂ ਲਈ ਤਪ ਸੇਵਾ ਹੈ, ਅਸੀਂ ਸਰੀਰਕ ਤਪਾਂ ਨੂੰ ਨਹੀਂ ਮੰਨਦੇ, ਸਰੀਰ ਨੂੰ ਦੁਖੀ ਕਰਨਾ ਐਸੇ ਤਪਾਂ ਵਿਚ ਅਸੀਂ ਨਹੀਂ ਮੰਨਦੇ, ਗੁਰਸਿੱਖਾਂ ਲਈ ਤਪ ਹੈ ਸੰਗਤ ਵਿਚ ਜਾ ਕੇ ਸੇਵਾ ਕਰਨੀ। ਤਾਂ ਕਹਿੰਦੇ ਨੇ ਮੈਂ ਨਾ ਜਪ ਕੀਤਾ ਨਾ ਤਪ ਕੀਤਾ ਨਾ ਸੰਜਮ, ਸੰਜਮ ਹੁੰਦਾ ਹੈ ਔਰ ਸਿੱਖਾਂ ਲਈ ਸੰਜਮ ਇਹ ਨਹੀਂ ਵੀ ਮੈਂ ਆਹ ਨਹੀਂ ਖਾਣਾ ਮੈਂ ਉਹ ਨਹੀਂ ਕਰਨਾ, ਸੰਜਮ ਕੀ ਹੈ? ਵਿਕਾਰਾਂ ਤੋਂ ਬਚਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਣਾ, ਮੈਂ ਇਹ ਵੀ ਉਪਰਾਲਾ ਨਹੀਂ ਕੀਤਾ। ਧਰਮ ਨਾ ਕਮਾਇਆ, ਧਰਮ ਦੀ ਮਰਿਆਦਾ ਵੀ ਨਾ ਪਾਲੀ, ਜੋ ਗੁਰੂ ਹੁਕਮ ਦੇ ਗਿਆ ਉਹ ਤਾਂ ਮੈਂ ਕਮਾਇਆ ਹੀ ਨਾ। ਸੇਵਾ ਸਾਧ ਨਾ ਜਾਣਿਆ ਹਰੀ ਰਾਇਆ। ਸਾਧ ਆਖਿਆ ਗੁਰੂ ਨੂੰ, ਬਾਣੀ ਵਿਚ ਸਾਧ ਕਈ ਵਾਰੀ ਲਫਜ਼ ਇਹ ਆਇਆ ਹੈ ਗੁਰੂ ਲਈ, ਸਾਧ ਔਰ ਸੰਤ ਲਫਜ਼ ਇਹ ਦੋ ਲਫਜ਼ ਕਈ ਵਾਰੀ ਗੁਰੂ ਲਈ ਆਏ ਨੇ। ਗੁਰੂ ਸੱਚਾ ਸਾਧ ਹੈ, ਗੁਰੂ ਸੱਚਾ ਸੰਤ ਹੈ, ਸੰਤ ਗੁਰੂ ਹੈ, ਗੁਰੂ ਸੰਤ ਹੈ। ਤਾਂ ਕਹਿੰਦੇ ਨੇ ਸੇਵਾ ਸਾਧ ਨਾ, ਮੈਂ ਗੁਰੂ ਦੀ ਸੇਵਾ ਵੀ ਕੋਈ ਨਹੀਂ ਬਜਾਈ, ਗੁਰੂ ਦੀ ਸੇਵਾ ਨਹੀਂ ਬਜਾਈ। ਹੁਣ ਤੁਸੀਂ ਆਖੋਗੇ ਅੱਜ ਤੇ ਸਰੀਰਕ ਗੁਰੂ ਹੈ ਨਹੀਂ, ਕੀ ਸੇਵਾ ਬਜਾਈ ਹੈ ਗੁਰੂ ਦੀ? ਤਾਂ ਗੁਰੂ ਦੀ ਸੇਵਾ ਬਜਾਉਣੀ ਹੈ, ਗੁਰੂ ਦੇ ਹੁਕਮ ਮੰਨਣੇ, ਗੁਰੂ ਦੀ ਬਾਣੀ ਪੜ੍ਹਨੀ ਹੈ, ਗੁਰੂ ਦੀ ਸੇਵਾ ਬਜਾਉਣੀ ਹੈ। ਸੇਵਾ ਸਾਧ ਨਾ ਜਾਣਿਆ ਹਰੀ ਰਾਇਆ, ਜਾਣਨਾ ਦਾ ਭਾਵ ਹੁੰਦਾ ਜੋੜ ਪਾਉਣਾ, ਗੰਢ ਪਾਉਣੀ, ਜੋੜ ਪਾਉਣਾ। ਤੇ ਹਰੀ ਰਾਇਆ ਹੈ ਪਰਮੇਸ਼ਰ, ਪਰਮੇਸ਼ਰ ਰਾਜਾ, ਪਰਮੇਸ਼ਰ ਮਹਾਰਾਜਾ। ਰਾਇਆ ਦਾ ਰਾਓ ਤੋਂ ਬਣਿਆ ਰਾਇਆ, ਰਾਓ ਦਾ ਮਤਲਬ ਹੁੰਦਾ ਮਹਾਰਾਜਾ, ਰਾਜਾਂ ਦਾ ਰਾਜਾ। ਉਹ ਵਾਹਿਗੁਰੂ ਜੋ ਰਾਜਿਆਂ ਦਾ ਰਾਜਾ ਹੈ, ਮਹਾਰਾਜਾ ਹੈ, ਨਾ ਮੈਂ ਉਸ ਨਾਲ ਕੋਈ ਗੰਢ ਪਾਈ ਹੈ, ਜੋੜ ਪਾਇਆ, ਨਾ ਜਾਣਿਆ ਹਰੀ ਰਾਇਆ। ਕਹੋ ਨਾਨਕ ਹਮ ਨੀਚ ਕਰਮ, ਹੇ ਨਾਨਕ ਹਮ ਤੋਂ ਭਾਵ ਹੈ ਇੱਥੇ ਮੈਂ, ਜਿਵੇਂ ਹਿੰਦੀ ਵਿਚ ਹਮ ਮੈਂ ਲਈ ਆ ਜਾਂਦਾ, ਇਵੇਂ ਹਮ ਇੱਥੇ ਮੈਂ ਲਈ ਹੈ। ਹਮ ਨੀਚ ਕਰਮਾ, ਮੈਂ ਤਾਂ ਬੜਾ ਨੀਚ ਕਰਮੀ ਹਾਂ। ਹੇ ਨਾਨਕ ਮੈਂ ਤਾਂ ਨੀਚ ਕਰਮਾਂ ਵਾਲਾ ਇਨਸਾਨ ਹਾਂ, ਮੇਰੇ ਕਰਮ ਬੜੇ ਨੀਵੇਂ ਨੇ। ਸ਼ਰਨ ਪਰੇ ਕੀ ਰਾਖੋ ਸ਼ਰਮਾ, ਪਰ ਹੁਣ ਮੈਂ ਤੁਹਾਡੀ ਸ਼ਰਨ ਆ ਗਿਆ ਹਾਂ, ਮੇਰੀ ਲੱਜਾ ਰੱਖੋ ਤੁਸੀਂ। ਰਾਖੋ ਸ਼ਰਮਾ, ਮੇਰੀ ਲੱਜਾ ਰੱਖੋ, ਹੁਣ ਮੇਰੀ ਲਾਜ ਰੱਖ ਰਹੋ ਤੁਸੀਂ। ਹੁਣ ਇਸ ਤੋਂ ਬਾਅਦ ਸੋਹਿਲਾ ਜੋ ਬਾਣੀ ਆਪਾਂ ਰਾਤ ਨੂੰ ਸੌਣ ਵੇਲੇ ਪੜਿਆ ਕਰਦੇ ਹਾਂ, ਇਹ ਬਾਣੀ ਆਪਾਂ ਹੁਣ ਸਰਵਣ ਕਰਾਂਗੇ। ਸੋਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇਕੋਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤੀ ਆਖੀ ਹੈ, ਆਪਾਂ ਆਮ ਪੜਦੇ ਹਾਂ ਜੈ ਘਰ ਕੀਰਤ ਆਖੀ ਹੈ। ਜੈ ਘਰ ਰਾਰੇ ਨੂੰ ਸਿਆਰੀ ਥੋੜੀ ਜੀ ਲਾ ਵਾਂਗੂ ਬੋਲੀ, ਜੈ ਘਰ ਕੀਰਤੀ ਆਖੀ ਹੈ। ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਾਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸ਼ੁਮਾਰ। ਸੁਮਾਰ ਨਹੀਂ ਆਖਣਾ, ਸ਼ੁਮਾਰ ਅਰਬੀ ਫਾਰਸੀ ਦਾ ਲਫਜ਼ ਹੈ ਸ਼ੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇ ਸੱਜਣ ਅਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ। ਇਹ ਹੈ ਸੋਹਲੇ ਦੀ ਬਾਣੀ ਦਾ ਪਹਿਲਾ ਸ਼ਬਦ, ਗੁਰੂ ਨਾਨਕ ਪਾਤਸ਼ਾਹ ਦੀ ਬਾਣੀ। ਜੈ ਕਰੈ, ਜੈ ਦਾ ਮਤਲਬ ਹੁੰਦਾ ਜਿਸ, ਕਰੈ ਘਰ ਵਿਚ, ਜੈ ਕਰੈ ਜੇ ਅਰਥ ਇੰਨੇ ਕੁ ਦਾ ਕਰੀਏ ਤਾਂ ਮਤਲਬ ਦਾ ਜਿਸ ਘਰ ਵਿਚ, ਤੇ ਭਾਵ ਹੈ ਸਤਸੰਗ ਘਰ ਵਿਚ। ਕਿਹੜਾ ਘਰ, ਕਿਸ ਘਰ ਦੀ ਗੱਲ ਹੋ ਰਹੀ ਹੈ? ਸਤਸੰਗ ਘਰ ਵਿਚ। ਜੈ ਕਰੈ ਜਿਸ ਸਤਸੰਗ ਘਰ ਵਿਚ ਕੀਰਤੀ, ਕੀਰਤ ਆਖ ਸਕਦੇ ਹੋ ਪਰ ਵਧੇਰੇ ਚੰਗਾ ਹੋਵੇਗਾ ਕੀਰਤੀ ਆਖੋ। ਕੀਰਤੀ ਹੈ ਸਿਫਤ ਸਲਾਹ, ਸਿਫਤ ਪਰਮੇਸ਼ਰ ਦੀ ਸਿਫਤ, ਕੀਰਤੀ ਸਿਫਤ ਨੂੰ ਆਖੀ। ਜੈ ਕਰੈ ਕੀਰਤੀ ਆਖੀ ਹੈ, ਆਖੀਏ ਤੋਂ ਭਾਵ ਆਖੀ ਜਾਂਦੀ ਹੈ, ਉਚਾਰੀ ਜਾਂਦੀ ਹੈ। ਜਿਸ ਸਤ ਸੰਗਤ ਘਰ ਵਿਚ ਪਰਮਾਤਮਾ ਦੀ ਸਿਫਤ ਉਚਾਰੀ ਜਾਂਦੀ ਹੈ, ਜਿਸ ਸਤਸੰਗ ਘਰ ਵਿਚ ਪਰਮਾਤਮਾ ਦੀ ਸਿਫਤ ਆਖੀ ਜਾਂਦੀ ਹੈ, ਕਰਤੇ ਕਾ ਹੋਏ ਵਿਚਾਰੋ। ਕਰਤੇ ਕਾ ਮਤਲਬ ਹੈ ਕਰਤਾਰ ਦਾ, ਹੋਏ ਹੁੰਦਾ ਏ ਵਿਚਾਰੋ ਵਿਚਾਰ। ਜਿੱਥੇ ਕਰਤਾਰ ਦਾ ਵਿਚਾਰ ਹੁੰਦਾ ਹੈ, ਭਾਵ ਕਰਤਾਰ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ, ਜਿੱਥੇ ਪਰਮੇਸ਼ਰ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ, ਜਿਸ ਸਤਸੰਗ ਘਰ ਵਿਚ ਪਰਮਾਤਮਾ ਦੀ ਸਿਫਤ ਹੁੰਦੀ ਹੈ, ਜਿੱਥੇ ਕਰਤਾਰ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ, ਉਸ ਸਤਸੰਗ ਘਰ ਵਿਚ ਪਹੁੰਚੋ, ਉੱਥੇ ਜਾਓ। ਉੱਥੇ ਜਾ ਕੇ ਤੁਸੀਂ ਵੀ ਬੰਦਗੀ ਕਰੋ। ਇਹ ਸੰਦੇਸ਼ ਹੈ ਅਗਲੀ ਪੰਕਤੀ ਵਿਚ, ਤਿਤ ਘਰ ਗਾਵੋ ਸੋਹਿਲਾ। ਸੋਹਿਲਾ ਉਂਜ ਹੁੰਦਾ ਅਖਰੀ ਅਰਥ ਖੁਸ਼ੀ ਦਾ ਗੀਤ, ਤੇ ਇੱਥੇ ਭਾਵ ਹੈ ਬਾਣੀ ਨੂੰ ਸੋਹਿਲਾ ਆਖਿਆ ਹੈ। ਤਿਤ ਕਰ ਗਾਵੋ ਸੋਹਿਲਾ, ਉਸ ਸਤਸੰਗ ਘਰ ਵਿਚ ਜਾ ਕੇ ਤੁਸੀਂ ਵੀ ਬਾਣੀ ਗਾਵੋ, ਤੁਸੀਂ ਵੀ ਕੀਰਤਨ ਗਾਵੋ, ਬਾਣੀ ਗਾਵੋ। ਤੋ ਬਾਈ, ਜਿਸ ਸਤਸੰਗ ਘਰ ਵਿਚ ਪ੍ਰਭੂ ਦੀ ਸਿਫਤਸਲਾਹ ਹੁੰਦੀ ਹੈ, ਜਿੱਥੇ ਉਹਦੇ ਗੁਣਾਂ ਦੀ ਵਿਚਾਰ ਹੁੰਦੀ ਹੈ, ਉਸ ਸਤਸੰਗ ਘਰ ਵਿਚ ਪਹੁੰਚ ਕੇ ਤੁਸੀਂ ਵੀ ਪਰਮਾਤਮਾ ਦੀ ਸਿਫਤ ਗਾਓ, ਉਸਦਾ ਜਸ ਗਾਇਆ ਕਰੋ। ਸਿਵਰਿਓ ਸਿਰਜਣ ਹਾਰੋ, ਤੁਸੀਂ ਵੀ ਉੱਥੇ ਪਹੁੰਚ ਕੇ ਪਰਮਾਤਮਾ ਨੂੰ ਸਿਮਰਿਆ ਕਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਭਾਈ, ਤੁਸੀਂ ਸਤਸੰਗ ਵਿਚ ਸ਼ਾਮਿਲ ਹੋ ਕੇ ਨਿਰਭਉ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰੋ। ਤੁਮ ਗਾਵੋ, ਤੁਸੀਂ ਵੀ ਗਾਇਆ ਕਰੋ। ਕੀ ਗਾਇਆ ਕਰੋ? ਨਿਰਭਉ ਕਾ, ਨਿਰਭਉ ਪਰਮੇਸ਼ਰ ਦਾ। ਸੋਹਿਲਾ ਬੰਦਗੀ, ਨਾਮ ਬਾਣੀ, ਤੋ ਇੱਥੇ ਬਾਣੀ ਜੁੜੇਗਾ। ਤੁਸੀਂ ਵੀ ਉਸ ਸਤਸੰਗ ਘਰ ਵਿਚ ਪਹੁੰਚ ਕੇ ਪਰਮਾਤਮਾ ਦੀ, ਨਿਰਭਉ ਪ੍ਰਭੂ ਦੀ ਜੋ ਬਾਣੀ ਹੈ, ਗਾਇਆ ਕਰੋ। ਤੁਸੀਂ ਉੱਥੇ ਪਹੁੰਚ ਕੇ ਤੁਸੀਂ ਵੀ ਬਾਣੀ ਗਾਇਆ ਕਰੋ, ਤੁਸੀਂ ਵੀ ਕੀਰਤਨ ਗਾਇਆ ਕਰੋ। ਹਾਂ ਵਾਰੀ ਜਿਤ ਸੋਹ ਲੈ ਸਦਾ ਸੁਖ ਹੋਏ। ਹਾਂ ਵਾਰੀ, ਮੈਂ ਸਦਕੇ ਜਾਵਾਂ। ਜਿਤ ਸੋਹ ਲੈ, ਜਿਸ ਬਾਣੀ ਨਾਲ ਸਦਾ ਸੁਖ ਹੋਏ, ਹਮੇਸ਼ਾ ਪ੍ਰਭੂ ਨਾਲ ਜੋੜ ਪੈਣ ਦਾ ਸੁਖ ਮਿਲਦਾ, ਪ੍ਰਭੂ ਨਾਲ ਗੰਢ ਪੈਣ ਦਾ ਸੁਖ ਮਿਲਦਾ। ਮੈਂ ਉਸ ਬਾਣੀ ਤੋਂ ਬਲਿਹਾਰਨੇ, ਜਿਸ ਬਾਣੀ ਦੁਆਰਾ ਪਰਮੇਸ਼ਰ ਨਾਲ ਗੰਢ ਪੈਣ ਦਾ ਸੁਖ ਮਿਲਦਾ, ਪਰਮੇਸ਼ਰ ਨਾਲ ਜੋੜ ਪੈਣ ਦਾ ਸੁਖ ਮਿਲਦਾ, ਮੈਂ ਉਸ ਤੋਂ ਬਲਿਹਾਰ। ਨਿਤ ਨਿਤ ਜੀੜੇ ਸੰਭਾਲੀਅਨ। ਦੇਖੋ ਭਾਈ, ਜਿਸ ਖਸਮ ਪ੍ਰਭੂ ਰਾਹੀਂ ਸਦਾ ਨਿਤ ਨਿਤ ਸਦਾ ਜੀੜੇ ਜੀਵਾਂ ਦੀ ਸੰਭਾਲੀਅਨ ਸੰਭਾਲ ਹੋ ਰਹੀ ਹੈ, ਜਿਸ ਪਰਮੇਸ਼ਰ ਰਾਹੀਂ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਦੇਖੇਗਾ ਦੇਵਨਹਾਰ ਉਹ ਦਾਤਾ ਦੇਣ ਵਾਲਾ ਪ੍ਰਭੂ ਤੈਨੂੰ ਵੀ ਦੇਖੇਗਾ, ਭਾਵ ਤੈਨੂੰ ਵੀ ਧਿਆਨ ਵਿਚ ਰੱਖੇਗਾ, ਉਹ ਤੇਰੇ ਤੇ ਵੀ ਮਿਹਰ ਕਰੇਗਾ, ਉਹ ਤੇਰੇ ਤੇ ਵੀ ਕਿਰਪਾ ਕਰੇਗਾ। ਉਹ ਪਰਮੇਸ਼ਰ ਜਿਹੜਾ ਸਦਾ ਹੀ ਜੀਵਾਂ ਦੀ ਸੰਭਾਲ ਕਰਦਾ ਹੈ, ਉਹ ਤੈਨੂੰ ਵੀ ਵੇਖੇਗਾ, ਭਾਵ ਤੇਰੀ ਵੀ ਸੰਭਾਲ ਕਰੇਗਾ, ਤੈਨੂੰ ਵੀ ਦਾਤਾਂ ਦੇਵੇਗਾ। ਉਹ ਦਾਤਾਰ, ਉਹ ਦੇਵਨ ਹਾਰ ਦਾਤਾਰ ਤੈਨੂੰ ਵੀ ਦਾਤਾਂ ਦੇਵੇਗਾ, ਜਿਹੜਾ ਸਾਰਿਆਂ ਦੀ ਸਾਂਭ ਕਰਦਾ ਉਹ ਤੇਰੀ ਵੀ ਸਾਂਭ ਕਰੇਗਾ, ਉਹ ਤੈਨੂੰ ਵੀ ਦਾਤਾਂ ਦੇਵੇਗਾ, ਤੈਨੂੰ ਨਜ਼ਰਅੰਦਾਜ਼ ਨਹੀਂ ਕਰੇਗਾ। ਤੇਰੇ ਦਾਨ ਕੀਮਤ ਨਾ ਪਵੇ, ਹੇ ਪ੍ਰਭੂ ਤੇਰੇ ਦਿੱਤੇ ਹੋਏ ਦਾਨਾਂ ਦੀ ਤੇ ਅਸੀਂ ਕਦਰ ਕੀਮਤ ਪਾ ਨਹੀਂ ਸਕਦੇ। ਤੇਰੇ ਦਾਨਾਂ ਤੇਰੇ ਦਾਨਾਂ ਦੀ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਦੀ ਕੀਮਤ ਨਾ ਪਵੇ, ਸਾਤੋ ਕਦਰ ਨਹੀਂ ਪੈਂਦੀ, ਅਸੀਂ ਕਦਰ ਪਾ ਨਹੀਂ ਸਕਦੇ। ਇਸ ਦਾਤੇ ਕਵਣ ਸ਼ੁਮਾਰ, ਉਸ ਦਾਤੇ ਦਾ ਅਸੀਂ ਕਿਵੇਂ ਅੰਤ ਪਾ ਸਕਦੇ ਹਾਂ? ਸ਼ੁਮਾਰ ਪਾਉਣਾ, ਅੰਤ ਪਾਉਣਾ। ਇਸ ਦਾਤੇ ਕਵਣ ਸ਼ੁਮਾਰ, ਹਾਊ ਕੈਨ ਵੀ ਨੋ ਦੀ ਬਾਉਂਡਰੀਜ਼ ਆਫ ਦ ਲਿਮਿਟਲੈਸ ਲਾਰਡ? ਉਸ ਵਿਸ਼ਾਲ ਪ੍ਰਭੂ ਦਾ ਅਸੀਂ ਅੰਤ ਕਿਵੇਂ ਪਾ ਸਕਦੇ ਹਾਂ? ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ। ਸੰਬਤ ਕਹਿੰਦੇ ਨੇ ਸਾਲ ਨੂੰ, ਤੇ ਸਾਹਾ ਕਹਿੰਦੇ ਨੇ ਫਿਕਸਡ ਦਿਨ ਜਾਂ ਡੇਟ, ਉਹ ਜੋ ਦਿਨ ਜਾਂ ਡੇਟ ਪਹਿਲਾਂ ਮੁਕਰਰ ਕੀਤੀ ਜਾਵੇ। ਲਿਖਿਆ ਪਹਿਲੋਂ ਹੀ ਲਿਖਿਆ ਜਾ ਚੁੱਕਾ ਹੈ, ਸੰਬਤ ਸਾਹਾ ਲਿਖਿਆ, ਉਹ ਸਾਲ, ਉਹ ਦਿਨ, ਉਹ ਤਾਰੀਖ ਪਹਿਲੋਂ ਹੀ ਲਿਖੀ ਜਾ ਚੁੱਕੀ ਹੈ। ਕਿਹੜੀ ਤਾਰੀਖ, ਕਿਹੜਾ, ਕਿਸ ਤਾਰੀਖ ਦੀ ਗੱਲ ਕਰ ਰਹੇ ਨੇ, ਕਿਸ ਸਾਲ ਦੀ ਗੱਲ ਕਰ ਰਹੇ ਨੇ, ਜਦੋਂ ਇਸ ਜਿੰਦ ਨੇ ਆ ਸੰਸਾਰ ਛੱਡ ਕੇ ਪ੍ਰਭੂ ਜੋਤ ਨਾਲ ਵਿਆਹੀ ਜਾਣਾ? ਆ ਸੰਸਾਰ ਛੱਡ ਕੇ ਜਿਸ ਦਿਨ ਆ ਮਨੁੱਖ ਦੀ ਜਿੰਦ ਨੇ ਪਰਮੇਸ਼ਰ ਦੀ ਜੋਤ ਨਾਲ ਵਿਆਹੀ ਜਾਣਾ, ਉਹ ਤਾਰੀਖ, ਉਹ ਦਿਨ, ਉਹ ਸਾਲ ਪਹਿਲਾਂ ਹੀ ਮੁਕਰਰ ਹੋ ਚੁੱਕਾ, ਉਹ ਤਾਂ ਲਿਖਿਆ ਜਾ ਚੁੱਕਾ। ਮਿਲਕਰ ਪਾਵੋ ਤੇਲ, ਹੇ ਮੇਰੀ ਸਤਸੰਗ ਸਹੇਲੀਓ, ਮਿਲਕਰ ਇਕੱਠੀਆਂ ਹੋ ਕੇ ਪਾਵੋ ਤੇਲ। ਅਜਿਵੇਂ ਲਾੜੀ ਦੇ ਸਿਰ ਵਿੱਚ ਤੇਲ ਪਾਉਂਦੀਆਂ ਨੇ ਮਾਈਆਂ ਲਾਉਣ ਵੇਲੇ, ਐਨ ਐਵੇਂ ਤੁਸੀਂ ਮੇਰੀ ਵੀ ਤਿਆਰੀ ਕਰੋ, ਮੈਂ ਵਿਆਹੀ ਜਾਣਾ, ਮੇਰੀ ਜਿੰਦ ਨੇ ਵਿਆਹੀ ਜਾਣਾ ਪ੍ਰਭੂ ਨਾਲ, ਮੇਰੀ ਤਿਆਰੀ ਕਰੋ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਉਹ ਤਾਰੀਖ, ਉਹ ਦਿਨ, ਉਹ ਸਾਲ ਜਦੋਂ ਮੇਰੀ ਜਿੰਦ ਨੇ ਪਰਮੇਸ਼ਰ ਨਾਲ ਵਿਆਹੀ ਜਾਣਾ, ਉਹ ਦਿਨ ਤੇ ਮੁਕਰਰ ਹੋ ਚੁੱਕਾ ਹੈ ਪਹਿਲਾਂ ਹੀ, ਉਹ ਤੇ ਜਨਮ ਵੇਲੇ ਹੀ, ਉਹ ਤੇ ਸੰਸਾਰ ਚ ਭੇਜਣ ਤੋਂ ਪਹਿਲਾਂ ਹੀ ਉਹਨੇ ਮੁਕਰਰ ਕਰ ਦਿੱਤਾ ਸੀ ਪ੍ਰਭੂ ਨੇ। ਮਿਲਕਰ ਪਾਵੋ ਤੇਲ, ਹੇ ਮੇਰੀਆਂ ਸਤਸੰਗ ਸਹੇਲੀਓ, ਇਕੱਠੀਆਂ ਹੋ ਕੇ ਮਿਲ ਕਰਕੇ ਸ਼ਗਨ ਮਨਾਵੋ ਤੇ ਮੈਨੂੰ ਵੀ ਤਿਆਰ ਕਰੋ। ਮੈਨੂੰ ਵੀ ਮਾਈਏ ਲਾਵੋ, ਮੈਨੂੰ ਵੀ ਤਿਆਰ ਕਰੋ, ਮੇਰੀ ਜਿੰਦ ਨੇ ਵੀ ਵਿਆਹੀ ਜਾਣਾ ਉਸ ਪਰਮੇਸ਼ਰੀ ਜੋਤ ਨਾਲ। ਦੇ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਦੇ ਸੱਜਣ ਅਸੀਸੜੀਆਂ, ਹੇ ਮੇਰੀ ਸੱਜਣ ਸਹੇਲੀਓ, ਅਸੀਸੜੀਆਂ ਮੈਨੂੰ ਦੇਵੋ, ਮੈਨੂੰ ਚੰਗੀਆਂ ਅਸੀਸਾਂ ਦੇਵੋ, ਜਿਉਂ ਹੋਵੇ ਸਾਹਿਬ ਸਿਉ ਮੇਲ। ਜਿਨ੍ਹਾਂ ਕਰਕੇ ਮੇਰਾ ਮੇਲਾ, ਜਿਨ੍ਹਾਂ ਅਸੀਸਾਂ ਕਰਕੇ ਮੇਰਾ ਮੇਲਾ ਹੋ ਜਾਏ ਮਾਲਕ ਪ੍ਰਭੂ ਨਾਲ, ਸਾਹਿਬ ਨਾਲ ਤੋਂ ਭਾਵ ਮਾਲਕ ਪ੍ਰਭੂ ਨਾਲ। ਦੇ ਸੱਜਣਾ ਅਸੀਸਣੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਕਰ ਕਰ ਇਹੋ ਪਾਹੁਚਾ, ਪਾਹੁਚਾ ਦਾ ਮਤਲਬ ਹੁੰਦਾ ਸੁਨੇਹਾ, ਪਾਹੁਚਾ ਦਾ ਮਤਲਬ ਹੁੰਦਾ ਸੁਨੇਹਾ, ਮੈਸੇਜ। ਕਰ ਕਰ ਇਹੋ ਪਾਹੁਚਾ, ਆ ਮੌਤ ਦੇ ਸੁਨੇਹੇ ਤਾਂ ਘਰ ਘਰ ਪਹੁੰਚ ਰਹੇ ਨੇ ਸੰਸਾਰ ਵਿੱਚ, ਜੀਵਾਂ ਲਈ ਮੌਤ ਦੇ ਸੁਨੇਹੇ ਤਾਂ ਘਰ ਘਰ ਪਹੁੰਚ ਰਹੇ ਨੇ ਸੰਸਾਰ ਵਿੱਚ। ਕਦੇ ਕਿਸੇ ਘਰ ਮੌਤ ਸੁਣੀ ਦੀ ਏ, ਕਦੇ ਕਿਸੇ ਘਰ ਸੁਣੀ ਦੀ ਏ, ਮੌਤ ਦੇ ਸੁਨੇਹੇ ਤੇ ਨਿਤ ਜਾ ਰਹੇ ਨੇ, ਨਿਤ ਪਹੁੰਚ ਰਹੇ ਨੇ। ਸਦੜੇ ਨਿਤ ਪਵਨ, ਐਸੇ ਸੱਦੇ ਤੇ ਨਿਤ ਆ ਰਹੇ ਨੇ। ਸਤਨਹਾਰਾ ਸਿਮਰੀਐ ਸਦਨਹਾਰ ਪ੍ਰਭੂ ਨੂੰ ਸਿਮਰਦੇ ਰਹਿਣਾ ਚਾਹੀਦਾ ਉਹ ਸੱਦੇ ਭੇਜਣ ਵਾਲੇ ਪਰਮੇਸ਼ਰ ਨੂੰ ਸਿਮਰਦੇ ਰਹਿਣਾ ਚਾਹੀਦਾ ਉਹ ਪਰਮੇਸ਼ਰ ਜੋ ਸੱਦੇ ਭੇਜ ਰਿਹਾ ਹੈ ਉਸ ਨੂੰ ਯਾਦ ਕਰਨਾ ਚਾਹੀਦਾ ਉਸ ਨੂੰ ਸਿਮਰਨਾ ਚਾਹੀਦਾ ਤਾਂ ਕਿ ਨਾਨਕ ਸੇ ਦੇ ਆਵਨ ਕਿਉਂਕਿ ਉਹ ਦਿਨ ਸਾਡੇ ਲਈ ਵੀ ਨੇੜੇ ਆ ਰਹੇ ਨੇ ਸੇ ਦੇ ਉਹ ਦਿਨ ਜਦੋਂ ਸਾਡਾ ਸਾਨੂੰ ਸੱਦਾ ਆਉਣਾ ਉਹ ਦਿਨ ਸਾਡਾ ਸੱਦੇ ਦਾ ਵੀ ਨੇੜੇ ਆ ਰਿਹਾ ਕਿਉਂਕਿ ਸਾਡੇ ਸੱਦੇ ਦਾ ਵੀ ਦਿਨ ਨੇੜੇ ਆ ਰਿਹਾ ਇਸ ਕਰਕੇ ਸਾਨੂੰ ਤਿਆਰ ਰਹਿਣਾ ਚਾਹੀਦਾ ਸਾਨੂੰ ਪਰਮਾਤਮਾ ਯਾਦ ਕਰਨਾ ਚਾਹੀਦਾ ਇਹ ਗੱਲ ਸਮਝਾਈ ਹੈ ਕਿਉਂਕਿ ਸਾਡਾ ਦਿਨ ਵੀ ਉਹ ਨੇੜੇ ਆ ਰਿਹਾ ਜਦੋਂ ਸਾਡਾ ਮੇਲਾ ਸਾਨੂੰ ਵੀ ਉਹ ਸੱਦਾ ਆ ਜਾਣਾ ਸਾਨੂੰ ਸਦਾ ਤਿਆਰੀ ਵਿਚ ਰਹਿਣਾ ਚਾਹੀਦਾ ਸਾਨੂੰ ਸਿਮਰਦੇ ਰਹਿਣਾ ਚਾਹੀਦਾ ਇਹ ਜੋ ਸੋਹਿਲਾ ਆਪ ਸਾਰੇ ਜਾਣਦੇ ਹੋ ਜਦੋਂ ਕਿਸੇ ਮ੍ਰਿਤਕ ਸਰੀਰ ਨੂੰ ਆਖਰੀ ਵਿਦਾਇਗੀ ਲਈ ਲੈ ਜਾਈਦਾ ਸ਼ਮਸ਼ਾਨ ਭੂਮਿਕਾ ਉਦੋਂ ਵੀ ਅਗਨ ਭੇਟ ਕਰਨ ਤੋਂ ਪਹਿਲਾਂ ਇਹ ਸੋਹਿਲਾ ਪੜਿਆ ਜਾਂਦਾ ਆਹੀ ਕਿਉਂਕਿ ਬਾਣੀ ਬੜੀ ਟੁਕਦੀ ਹੈ ਉਸ ਸਮੇਂ ਵੀ ਰਾਗ ਆਸਾ ਮਹਿਲਾ ਪਹਿਲਾ ਦੇਖੋ ਆਪਾਂ ਇਕੱਠਾ ਹੀ ਪੜ੍ਹਦਿਆਂ ਕਰਦੇ ਹਾਂ ਰਾਗ ਆਸਾ ਮਹਿਲਾ ਪਹਿਲਾ ਇਸ ਤਰ੍ਹਾਂ ਨਹੀਂ ਪੜ੍ਹਨਾ ਚਾਹੀਦਾ ਵਿਸ਼ਰਾਮ ਦੇ ਕੇ ਰਾਗ ਆਸਾ ਮਹਿਲਾ ਪਹਿਲਾ ਆਸਾ ਰਾਗ ਦੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਪਹਿਲੇ ਪਾਤਸ਼ਾਹ ਦੀ ਆਓ ਪਾਠ ਸਰਵਣ ਕਰੀਏ ਛੇ ਘਰ ਛੇ ਗੁਰ ਛੇ ਉਪਦੇਸ਼ ਮੈਂ ਕਈਆਂ ਨੂੰ ਇਹਨੂੰ ਆਹ ਲਫ਼ਜ਼ ਵੱਖ ਵੱਖ ਤਰੀਕਿਆਂ ਨਾਲ ਉਚਾਰਨ ਕਰਦਾ ਸੁਣਦਾ ਰਿਹਾ ਕਈ ਛੀਆ ਕਹਿੰਦੇ ਨੇ ਕਈ ਕੁਛ ਕਹਿ ਰਹੇ ਨੇ ਗੱਲ ਤੇ ਸਿੱਧੀ ਹੈ ਛੇ ਦੀ ਗੱਲ ਹੈ ਕੋਈ ਵੱਖਰਾ ਉਚਾਰਨ ਨਹੀਂ ਇਹਦਾ ਛੇ ਹੀ ਕਹਿਣਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰੇ ਕਰਤੇ ਕੀਰਤੀ ਹੋਏ ਸੋ ਕਰ ਰਾਖ ਵਡਾਈ ਤੋਏ ਵਡਾਈ ਤੋਏ ਰਹਾਓ ਵਿਸੂਏ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਘਰ ਦਾ ਮਤ ਘਰ ਦਾ ਮਤਲਬ ਹੈ ਇੱਥੇ ਛੇ ਸ਼ਾਸਤਰ ਪੁਰਾਣੇ ਸਮੇਂ ਹਿੰਦੂ ਮਤ ਵਿੱਚ ਛੇ ਸ਼ਾਸਤਰ ਪ੍ਰਚਲਿਤ ਸਨ ਤਾਂ ਕਹਿੰਦੇ ਨੇ ਛੇ ਘਰ ਕੁਲ ਛੇ ਸ਼ਾਸਤਰ ਹਨ ਕੁਲ ਛੇ ਸ਼ਾਸਤਰ ਹਨ ਛੇ ਗੁਰ ਗੁਰ ਦਾ ਭਾਵ ਹੈ ਉਨ੍ਹਾਂ ਨੂੰ ਲਿਖਣ ਵਾਲੇ ਲਿਖਾਰੀ ਕਰਤਾ ਉਨ੍ਹਾਂ ਛੇ ਸ਼ਾਸਤਰਾਂ ਨੂੰ ਲਿਖਣ ਵਾਲੇ ਲਿਖਾਰੀ ਉਨ੍ਹਾਂ ਛੇ ਸ਼ਾਸਤਰਾਂ ਦੇ ਕਰਤਾ ਉਨ੍ਹਾਂ ਦੇ ਲਿਖਣ ਵਾਲੇ ਲਿਖਾਰੀ ਇਹ ਵੀ ਵੱਖਰੇ ਵੱਖਰੇ ਛੇ ਨੇ ਜੇ ਛੇ ਸ਼ਾਸਤਰ ਨੇ ਤੇ ਉਨ੍ਹਾਂ ਨੂੰ ਲਿਖਣ ਵਾਲੇ ਲਿਖਾਰੀ ਵੀ ਵੱਖਰੇ ਵੱਖਰੇ ਛੇ ਨੇ ਉਨ੍ਹਾਂ ਦੇ ਕਰਤਾ ਛੇ ਨੇ ਛੇ ਡਿਫਰੈਂਟ ਰਾਈਟਰਸ ਨੇ ਛੇ ਉਪਦੇਸ਼ ਤੇ ਛੇ ਸ਼ਾਸਤਰਾਂ ਦੇ ਵੱਖੋ ਵੱਖ ਛੇ ਉਪਦੇਸ਼ ਨੇ ਉਨ੍ਹਾਂ ਦੇ ਮੈਸੇਜਿਸ ਵੀ ਇੱਕੋ ਜੇ ਨਹੀਂ ਉਨ੍ਹਾਂ ਦਾ ਸੰਦੇਸ਼ ਤੇ ਉਪਦੇਸ਼ ਹੈ ਉਹ ਵੀ ਵੱਖਰਾ ਵੱਖਰਾ ਹੁਣ ਮੈਂ ਦੱਸਾਂ ਇਹ ਕਿਹੜੇ ਸੀਗੇ ਛੇ ਸ਼ਾਸਤਰ ਇਨ੍ਹਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ ਤੇ ਬਰੀਫਲੀ ਆਪਣੀਆਂ ਵਾਰਾਂ ਚ ਇਨ੍ਹਾਂ ਦਾ ਬਿਆਨ ਵੀ ਉਨ੍ਹਾਂ ਨੇ ਕੀਤਾ ਹੈ ਸਾਂਖ ਮਤ ਇਹ ਕਪਿਲ ਰਿਸ਼ੀ ਦਾ ਸੀ, ਕਪਿਲ ਰਿਸ਼ੀ ਨੇ ਸ਼ੁਰੂ ਕੀਤਾ ਸੀ ਸਾਂਖ ਮਤ, ਇਹ ਸ਼ਾਸਤਰੋ ਦਾ ਲਿਖਿਆ ਸੀ ਕਪਿਲ ਰਿਸ਼ੀ ਦਾ। ਦੂਜਾ ਨਿਆਇ ਇਹ ਗੌਤਮ ਰਿਸ਼ੀ ਦਾ। ਤੀਸਰਾ ਵਿਸ਼ੇਸ਼ਕ, ਵਿਸ਼ੇਸ਼ਕ ਇਹ ਕਨਾਦ ਦਾ ਲਿਖਿਆ ਸੀ, ਕਨਾਦ ਰਿਸ਼ੀ ਦਾ। ਚੌਥਾ ਯੋਗ ਜਾਂ ਯੋਗ ਕਹਿ ਲਓ, ਇਹ ਪਤੰਜਲੀ ਰਿਸ਼ੀ ਨੇ ਸ਼ੁਰੂ ਕੀਤਾ ਸੀ। ਪੰਜਵਾਂ ਮੀਮਾਂਸਾ ਇਹ ਜੈਮਨੀ ਰਿਸ਼ੀ ਦਾ ਸੀ ਲਿਖਿਆ ਹੋਇਆ, ਤੇ ਛੇਵਾਂ ਵੇਦਾਂਤ ਜੋ ਵਿਆਸ ਰਿਸ਼ੀ ਨੇ ਲਿਖਿਆ ਸੀ। ਤਾਂ ਇਹ ਛੇ ਵੱਖ ਵੱਖ ਸ਼ਾਸਤਰ ਪ੍ਰਚਲਿਤ ਨੇ ਸੰਸਾਰ ਵਿਚ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉਨ੍ਹਾਂ ਦੇ ਸਮੇਂ ਇਹ ਹਿੰਦੂ ਮਤ ਵਿਚ ਚਾਲੂ ਸਨ, ਪ੍ਰਚਲਿਤ ਸਨ। ਆਖਦੇ ਨੇ ਕਿ ਛੇ ਹੀ ਇਨ੍ਹਾਂ ਦੇ ਵੱਖਰਾ ਵੱਖਰਾ ਕਰਤਾ ਨੇ, ਲਿਖਾਰੀ ਗੁਰੂ ਨੇ, ਤੇ ਛੇ ਹੀ ਵੱਖਰੇ ਵੱਖਰੇ ਉਪਦੇਸ਼ ਦੇ ਰਹੇ ਨੇ, ਇਨ੍ਹਾਂ ਦੇ ਉਪਦੇਸ਼ ਵੀ ਇਕੋ ਨਹੀਂ। ਗੁਰਗੁਰ ਏਕੋ, ਪਰ ਗੁਰੂਆਂ ਸਿਰ ਗੁਰੂ ਵਾਹਿਗੁਰੂ ਤਾਂ ਇਕੋ ਹੀ ਹੈ। ਇਨ੍ਹਾਂ ਸੰਦੇਸ਼ਾਂ ਜਾਂ ਉਪਦੇਸ਼ਾਂ ਰਾਹੀਂ ਜਿਸ ਮਾਲਕ ਦਾ ਜ਼ਿਕਰ ਹੋ ਰਿਹਾ ਹੈ ਉਹ ਮਾਲਕ ਤਾਂ ਇਕੋ ਹੀ ਹੈ। ਗੁਰੂ ਗੁਰ ਏਕੋ, ਇਹ ਛੇ ਸ਼ਾਸਤਰ ਜਿਸ ਵਾਹਿਗੁਰੂ ਦੀ ਗੱਲ ਕਰ ਰਹੇ ਨੇ, ਉਹ ਵਾਹਿਗੁਰੂ ਛਿਆਂ ਦੇ ਵੱਖਰੇ ਵੱਖਰੇ ਨਹੀਂ, ਉਹ ਵਾਹਿਗੁਰੂ ਤੇ ਇਕੋ ਹੀ ਹੈ ਜਿਸ ਬਾਰੇ ਇਹ ਲਿਖ ਰਹੇ ਨੇ। ਵੇਸ ਅਨੇਕ, ਹੁਣ ਇਹ ਜੋ ਅਨੇਕਾਂ ਵੇਸ ਤਾਰੇ ਹੋਏ ਨੇ, ਇਕੋ ਅਕਾਲ ਪੁਰਖ ਦੇ ਤਾਰੇ ਹੋਏ ਨੇ, ਭਾਵ ਜੇ ਕੋਈ ਸਾਂਖ ਮਤ ਦਾ ਉਪਾਸ਼ਕ ਹੈ ਤਾਂ ਸਾਂਖ ਮਤ ਦੇ ਵੀ ਜਿਤਨੇ ਜੀਵ ਉਪਾਸ਼ਕ ਨੇ ਉਹ ਵੀ ਮਾਲਕ ਦੇ ਬਣਾਏ ਨੇ। ਫੇਰ ਜੇ ਕੋਈ ਨਿਆਇ ਇਸ ਦਾ ਉਪਾਸ਼ਕ ਹੈ ਤਾਂ ਫਿਰ ਉਹ ਵੀ ਪਰਮੇਸ਼ਰ ਦੇ ਪੈਦੇ ਕੀਤੇ ਜੀਵ ਨੇ ਜਿਹੜੇ ਇਸ ਸ਼ਾਸਤਰ ਨੂੰ ਮੰਨ ਰਹੇ ਨੇ, ਜਿਹੜੇ ਵਿਸ਼ੇਸ਼ਕ ਸ਼ਾਸਤਰ ਨੂੰ ਮੰਨ ਰਹੇ ਨੇ, ਉਹ ਸਾਰੇ ਪ੍ਰਾਣੀ ਵੀ ਰੱਬ ਦੇ ਪੈਦਾ ਕੀਤੇ ਨੇ। ਤਾਂ ਸਾਰੇ ਵੇਸ ਸਾਰੇ ਰੂਪ ਤੇ ਪਰਮੇਸ਼ਰ ਦੇ ਨੇ, ਭਾਵ ਜਿਹੜੇ ਫਾਲੋਅਰਸ ਨੇ ਇਨ੍ਹਾਂ ਧਰਮਾਂ ਦੇ, ਇਨ੍ਹਾਂ ਛੇ ਸ਼ਾਸਤਰਾਂ ਦੇ ਜਿਹੜੇ ਫਾਲੋਅਰਸ ਨੇ, ਉਹ ਵੀ ਤਾਂ ਰੱਬ ਦੇ ਰੂਪ ਨੇ, ਇੱਕੋ ਪਰਮਾਤਮਾ ਦੇ ਪੈਦਾ ਕੀਤੇ ਹੋਏ ਨੇ, ਉਸੇ ਦੀ ਜੋਤ ਹੈ ਸਭਨਾ ਵਿਚ। ਉਸ ਮਾਲਕ ਦੇ ਅਨੇਕਾਂ ਵੇਸ ਨੇ, ਚਾਹੇ ਕੋਈ ਕਿਸੇ ਮਤ ਦਾ ਏ, ਚਾਹੇ ਕਿਸੇ ਧਰਮ ਦਾ ਏ, ਚਾਹੇ ਕੋਈ ਸ਼ਾਸਤਰ ਪੜ ਰਿਹਾ ਹੈ, ਜੋ ਫਾਲੋਅਰ ਹੈ ਤੇ ਉਹਦੇ ਚ ਮਾਲਕ ਦੀ ਜੋਤ ਹੈ, ਤੇ ਉਸ ਮਾਲਕ ਦੇ ਵੱਖਰੇ ਵੱਖਰੇ ਰੂਪ। ਫਿਰ ਕੀ ਆਖਦੇ ਨੇ ਬਚਨ, ਬਾਬਾ ਜੈ ਕਰੈ ਕਰਤੇ ਕੀਰਤੀ ਹੋਏ ਸੋ ਕਰ ਰਾਖ ਵਡਾਈ ਤੋਏ। ਬਾਬਾ ਹੇ ਭਾਈ, ਬਾਬਾ ਦਾ ਮਤਲਬ ਹੁੰਦਾ ਹੇ ਭਾਈ, ਜੈ ਕਰੈ ਜਿਸ ਸਤਸੰਗ ਕਰ ਵਿਚ ਕਰਤੇ ਕੀਰਤੀ ਹੋਏ, ਕਰਤਾਰ ਦੀ ਕੀਰਤੀ ਹੋ ਰਹੀ ਹੋਵੇ, ਸੋ ਕਰ ਰਾਖ ਮੈਨੂੰ ਤਾਂ ਉਸ ਸਤਸੰਗ ਘਰ ਵਿਚ ਰੱਖ। ਵਡਾਈ ਤੋਏ ਉਸ ਸਤ, ਬਾਬਾ ਜੇਕਰ ਕੀਰਤੀ ਹੋਏ ਸੋ ਕਰ ਰਾਖ, ਤੂੰ ਉਸ ਸਤਸੰਗ ਘਰ ਦੀ ਸਾਂਭ ਕਰ। ਰਾਖ ਦਾ ਮਤਲਬ ਹੈ ਰਾਖ, ਖੱਖੇ ਨੂੰ ਔਂਕੜ ਹੈ ਨਾਲ, ਉਸ ਘਰ ਵਿਚ ਰੱਖ ਨਹੀਂ, ਖੱਖੇ ਨੂੰ ਸਿਆਰੀ ਨਹੀਂ, ਔਂਕੜ ਹੈ। ਤੋ ਇੱਥੇ ਮੈਂ ਸੁਧਾਰਦਿਆਂ, ਰਾਖ ਦਾ ਅਰਥ ਹੋਵੇਗਾ ਸਾਂਭ ਕਰ। ਹੇ ਭਾਈ ਤੂੰ ਉਸ ਘਰ ਦੀ ਸਾਂਭ ਕਰ, ਤੂੰ ਉਸ ਸਤਸੰਗ ਘਰ ਵਿਚ ਪਹੁੰਚਿਆ ਕਰ, ਉਸ ਸਤਸੰਗ ਘਰ ਨੂੰ ਸਾਂਭ ਜਿੱਥੇ ਪਰਮਾਤਮਾ ਦੀ ਕੀਰਤੀ ਹੁੰਦੀ ਹੈ। ਵਡਾਈ ਤੋਏ, ਇੱਥੇ ਵਡਾਈ ਦਾ ਮਤਲਬ ਵਡਿਆਈ ਨਹੀਂ, ਅਖਰੀ ਅਰਥ ਨਹੀਂ, ਵਡਾਈ ਦਾ ਮਤਲਬ ਹੈ ਇੱਥੇ ਭਲਾਈ। ਵਡਾਈ ਤੋਏ ਇਸੇ ਕੰਮ ਵਿਚ ਤੇਰੀ ਭਲਾਈ ਹੈ, ਬਸ ਤੂੰ ਇੰਨਾ ਖਿਆਲ ਰੱਖ ਜਿੱਥੇ ਮਾਲਕ ਦੀ ਸਿਫਤ ਹੋ ਰਹੀ ਹੈ ਉਸ ਸਤਸੰਗ ਵਿਚ ਪਹੁੰਚ, ਇਸੇ ਵਿਚ ਤੇਰੀ ਭਲਾਈ ਹੈ। ਤੇਰਾ ਕੰਮ ਤੇ ਸਿਰਫ ਇੰਨਾ ਕੁ ਵੇਖਣਾ ਕਿ ਜਿਸ ਸਤਸੰਗ ਘਰ ਵਿਚ ਮਾਲਕ ਦੀ ਸਿਫਤ ਹੋ ਰਹੀ ਹੈ, ਤੂੰ ਉਸ ਸਤਸੰਗ ਘਰ ਦੀ ਸਾਂਭ ਕਰ, ਉਹਦਾ ਖਿਆਲ ਕਰ, ਉਥੇ ਪਹੁੰਚ। ਵਡਾਈ ਤੋਏ, ਵਡਿਆਈ ਦਾ ਇੱਥੇ ਭਾਵ ਅਰਥ ਹੈ ਭਲਾਈ। ਉਥੇ ਪਹੁੰਚਣ ਵਿਚ ਹੀ ਤੇਰੀ ਭਲਾਈ ਹੈ, ਉਥੇ ਪਹੁੰਚਣ ਵਿਚ ਹੀ ਤੇਰੀ ਜਿੰਦ ਦੀ ਭਲਾਈ ਹੈ, ਸਤਸੰਗ ਘਰ ਵਿਚ ਪਹੁੰਚਣ। ਵਿਸੂਏ ਚਸਿਆਂ ਘੜੀਆਂ ਪਹਿਰਾਂ ਥਿੱਤੀ ਵਾਰੀ ਮਾਂ ਹੋਆ। ਵਿਸੂਏ ਵਿਸੂਏ ਚਸੇ ਘੜੀਆਂ ਪਹਿਰਾਂ ਥਿੱਤਾਂ ਤੇ ਵਾਰ ਮਹੀਨੇ ਸਾਲ, ਇਹ ਸਾਰੇ ਸਮੇਂ ਨੂੰ ਮਿਲਣ ਦੇ ਸਾਧਨ ਨੇ, ਇਹ ਟਾਈਮ ਮੇਜਰਮੈਂਟ ਦੇ ਯੂਨਿਟਸ ਨੇ। ਇਹਨਾਂ ਨਾਲ ਸਮਾਂ ਮਿਣੀ ਦਾ, ਅੱਜ ਕੱਲ ਤਾਂ ਸਕਿੰਟ ਮਿੰਟ ਤੇ ਘੰਟੇ ਨੇ। ਪੁਰਾਣੇ ਸਮਿਆਂ ਚ ਵਿਸਵੇ ਚਸੀਆਂ ਘੜੀਆਂ ਤੇ ਪੈਰ ਹੁੰਦੇ ਸਨ, ਹੁਣ ਜਿੱਥੋਂ ਤੱਕ ਮੇਰੀ ਯਾਦ ਹੈ 15 ਫੋਰਾਂ ਦਾ ਅੱਖ ਦਾ ਫੋਰ, 15 ਫੋਰ ਹੋਣ ਨਾ ਅੱਖ ਦੇ ਫੋਰ ਤਾਂ ਇੱਕ ਵਿਸਾ ਬਣਦਾ, ਤੇ ਜੇ 15 ਵਿਸੇ ਹੋਣ ਤਾਂ ਇੱਕ ਚੱਸਾ ਬਣਦਾ, ਤੇ 30 ਚੱਸੇ ਹੋਣ ਤਾਂ ਫਿਰ ਇੱਕ ਪਲ ਬਣਦਾ, 60 ਪਲ ਹੋਣ ਤਾਂ ਇੱਕ ਘੜੀ ਬਣਦੀ ਹੈ, 7.5 ਘੜੀਆਂ ਦਾ ਇੱਕ ਪਹਿਰ ਬਣਦਾ, ਤੇ 8 ਪਹਿਰਾਂ ਦਾ ਫਿਰ ਇੱਕ ਦਿਨ ਤੇ ਰਾਤ ਹੁੰਦਾ। ਔਰ ਇਸੇ ਤਰ੍ਹਾਂ ਮਹੀਨਾ, ਮਹੀਨੇ ਚ ਥਿੱਤਾਂ ਦੀ ਗੱਲ ਆਈ, ਮਹੀਨੇ ਚ 15 ਦਿਨ ਚਾਨਣ ਪੱਖ ਦੇ ਹੁੰਦੇ ਨੇ ਤੇ 15 ਹਨੇਰ ਪੱਖ ਦੇ, ਤੋ 15 ਚਾਨਣ ਪੱਖ ਦੀਆਂ ਥਿੱਤਾਂ, 15 ਦਿਨਾਂ ਨੂੰ 15 ਥਿੱਤਾਂ ਕਹਿਦਾ ਹੀ ਹੈ। ਦੇਸੀ ਮਹੀਨਿਆਂ ਚ 15 ਚਾਨਣ ਪੱਖ ਦੀਆਂ ਥਿੱਤਾਂ, ਯਾਨੀ ਕਿ 15 ਦਿਨ ਚਾਨਣ ਪੱਖ ਦੇ ਤੇ 15 ਦਿਨ ਹਨੇਰ ਪੱਖ ਦੇ, ਜਦੋਂ ਹਨੇਰਾ ਵੱਧ ਆ ਜਾਂਦਾ ਹੈ। ਤੋ ਕਹਿੰਦੇ ਨੇ ਮੱਸਿਆ ਵਾਲੇ ਦਿਨ ਫਿਰ ਪੂਰਾ ਹਨੇਰਾ ਹੋ ਜਾਂਦਾ, ਇਸੇ ਤਰ੍ਹਾਂ ਪੂਰਨਮਾਸ਼ੀ ਵਾਲੇ ਦਿਨ ਪੂਰਾ ਚਾਨਣ ਹੋ ਜਾਂਦਾ, 15 ਚਾਨਣ ਪੱਖ ਦੇ ਦਿਨ, 15 ਹਨੇਰ ਪੱਖ ਦੇ ਦਿਨ। ਤੋ ਆਖਦੇ ਨੇ ਵਿਸਵੇ ਚਸੀਆਂ ਘੜੀਆਂ ਪਹਿਰਾਂ ਥਿੱਤੀ ਵਾਰ ਮਾਂ ਹੋਆ। ਟਾਈਮ ਗੁਜ਼ਰਦਾ ਜਾਂਦਾ ਹੈ, ਵਿਸਵੇ ਲੰਘ ਜਾਂਦੇ ਨੇ, ਚਸੇ ਲੰਘ ਜਾਂਦੇ ਨੇ, ਘੜੀਆਂ ਗੁਜ਼ਰ ਜਾਂਦੀਆਂ ਨੇ, ਪਹਿਰ ਇਸੇ ਤਰ੍ਹਾਂ ਥਿੱਤਾਂ ਵਾਰ ਲੰਘਦੇ ਜਾਂਦੇ ਨੇ, ਥਿੱਤਾਂ ਮਹੀਨੇ ਲੰਘਦੇ ਜਾਂਦੇ ਨੇ, ਸਾਲ ਲੰਘਦੇ ਜਾਂਦੇ ਨੇ, ਜ਼ਿੰਦਗੀ ਬੀਤਦੀ ਜਾ ਰਹੀ ਹੈ, ਸਮਾਂ ਲੰਘ ਰਿਹਾ। ਸੂਰਜ ਏਕੋ ਰੁੱਤ ਅਨੇਕ, ਇੱਕੋ ਸੂਰਜ ਕਰਕੇ ਇਹ ਸਾਰੇ ਸਮੇਂ ਦੀ ਵੰਡ ਹੈ, ਇੱਕੋ ਸੂਰਜ ਕਰਕੇ ਸਾਰੀਆਂ ਰੁੱਤਾਂ ਬਣੀਆਂ ਨੇ। ਇੱਕੋ ਸੂਰਜ ਕਰਕੇ ਸਮੇਂ ਦੀ ਵੰਡ ਹੈ, ਸੂਰਜ ਨਾ ਹੋਵੇ ਤੇ ਦਿਨ ਰਾਤ ਹੀ ਹੈ ਨੀ, ਤੇ ਜੇ ਦਿਨ ਰਾਤ ਹੀ ਹੈ ਨੀ ਤੇ ਫਿਰ ਬਾਕੀ ਸਮੇਂ ਦੀ ਵੰਡ ਕੋਈ ਮੈਂ ਨਹੀਂ ਰੱਖਦੀ। ਇੱਕ ਸੂਰਜ ਨਾਲ ਸਮੇਂ ਦੀ ਵੰਡ ਹੈ, ਰੁੱਤਾਂ ਬਣਦੀਆਂ ਨੇ। ਐਨ ਇਸੇ ਤਰ੍ਹਾਂ ਇੱਕ ਮਾਲਕ ਸਦਕਾ ਹੀ ਆ ਅਨੇਕਾਂ ਜੀਵਾਂ ਦੇ ਵੇਸ ਨੇ, ਜਿਵੇਂ ਇੱਕ ਸੂਰਜ ਨਾਲ, ਇੱਕ ਸੂਰਜ ਕਰਕੇ ਆ ਸਮਾਂ ਬਣ ਗਿਆ, ਇੰਨੇ ਦਿਨ ਬਣ ਗਏ, ਰੁੱਤਾਂ ਬਣ ਗਈਆਂ, ਸਮੇਂ ਦੀ ਵੰਡ ਆ ਗਈ। ਐਨਵੇਂ ਮਾਲਕ ਇੱਕੋ ਹੀ ਹੈ ਤੇ ਜੀਵਾਂ ਦੀ ਵੰਡ ਹੋ ਗਈ। ਮਾਲਕ ਇੱਕੋ ਹੀ ਹੈ, ਜੀਵ ਕਈ ਨੇ ਤੇ ਜੀਵਾਂ ਦੀ ਵੰਡ, ਵੰਡ ਕਈ ਤਰ੍ਹਾਂ ਦੀ ਵੰਡ ਹੋਈ ਹੈ। ਵੰਡ ਹੋਈ ਹੈ ਕਿ ਨਹੀਂ? ਕੋਈ ਇੰਡੀਆ ਚ ਰਹਿਣ ਵਾਲਾ ਹਿੰਦੁਸਤਾਨੀ, ਕੋਈ ਪਾਕਿਸਤਾਨ ਵਾਲਾ ਪਾਕਿਸਤਾਨੀ, ਕੋਈ ਇੱਥੇ ਦਾ ਰਹਿਣ ਵਾਲਾ ਇੰਗਲਿਸਤਾਨੀ। ਇਸੇ ਤਰ੍ਹਾਂ ਜੀਵਾਂ ਦੀ ਵੰਡ ਹੋਈ ਹੈ, ਮਾਲਕ ਇੱਕੋ ਹੀ ਹੈ اس دی جوت ہے وکھ وکھ شریراں وچ، وکھ وکھ ملکاں دے جی وکھ وکھ شریر، اس مالک دی جوت ہے وسی ہوئی۔ نانک کرتے کہ کیتے کنے ویش سروپ تارے ہوئے نے، آ جنے جیو نے، چاہے افریقہ دے نک فنے لوگ لے لو، اتھے دے حبشی، چاہے چینیاں دے لے لو، چاہے جاپانی لے لو، چاہے امریکن لے لو، ہے سارے اس مالک دے جیو بنائے ہوئے، کئی ویس اس مالک نے تارے ہوئے نے وکھرے وکھرے۔ راگ تناسری مہلا پہلا، گگن مئے تھال۔ میں بھی غلط پڑھدا رہا پہلوں، اج تھوڑی جی سرت آئی، یہ پڑھنا کیویں، میں بھی گگن مئے تھال کہندا سیگا، پر اچارن ویلے اینو مئے کہنا ٹھیک، مئے مما ییا، گگن مئے اینو میں نہیں کہنا، گگن مئے تھال۔ مئے سنسکرت وچ ارتھ ہوندا ہے روپی، گگن مئی تھال دا مطلب ہویا آکاش روپی تھال، گگن کہندے نے آکاش نو، مئے روپی تھال، آکاش روپی تھال، پاو آکاش جی ایک تھال ہے، وڈا تھال، سکائی از لائک اے بگ پین، آکاش روپی تھال، گگن مئے تھال۔ اس آکاش روپی تھال وچ کی ہے کہندے نے، رو چند دیپک بنے، رو چند، رو سورج، چند چندرما، دیپک بنے، اے جویں وڈے وڈے دیوے چکائے ہوئے نے، اے وڈے وڈے دیوے بنے ہوئے نے، آکاش روپی تھال وچ، گگنمے تھال وچ، آکاش روپی تھال وچ، آ چند تے سورج انج نے جویں وڈے وڈے دیوے بنے ہوئے نے۔ تارکا منڈل جنک موتی، منڈل کہندے نے گروپ نو، آ سارے تارے، آ سارے تاریاں دا سموہ، سارے تاریاں دا جوڑ، آل دا سٹارز ٹوگیدر۔ جنک موتی، جنک مطلب جانو، جنک موتی دا مطلب ہے جانو، سمجھو، موتی موتی سمجھو، آ تارے انج سمجھو جویں اس تھال وچ موتی ٹکائے ہوئے۔ آ پرمیشر نے آکاش روپی تھال وچ چند تے سورج جو ٹکائے ہوئے نے، اے انج نے جویں دو وڈے دیوے ٹکائے ہوئے نے، تے اس نے آ اینے تارے جڑے ٹکائے ہوئے نے، اے انج نے جویں موتی رکھے ہوئے نے اس تھال وچ، آکاش روپی تھال وچ موتی رکھے ہوئے نے، سچے موتی ٹکائے نے۔ توپ ملنی، توپ ملنی آن لو، پون چبرو کرے سگل بن رائے پھلنت جوتی، توپ ملے آن لو، ملے آن لو دا مطلب ہوندا ہے مل پربت دی سگندی والی ہوا، مل پربت دا نا ہے، تے آن لو دا مطلب ہوندا ہے سگندی، پون ہوا، توپ ملے آن لو، توپ دا مطلب توف، ہوں ملیان پربت والوں آ رہی سگندھی والی ہوا، کیونکہ ملیان پربت تے چندن دے برکھ بہت نے، باون چندن بہت اگدا ہے، اس دشا وچوں جے دیش چ ہوا چلدی ہوئے تو بڑی سگندھی آندی آس پاس دے علاقیاں وچ، تو کہندے نے توپ ملیان لو، آ ملن پربت والوں جڑی سگندھی آ رہی ہے، سگندھی والی ہوا آ رہی ہے، چندن دی سگندھی والی ہوا آ رہی ہے جڑی ملن پربت والوں، اے تے انجا جویں توف جڑ رہی ہے پرماتما دی، اے تے جویں پرماتما دی استتی وچ توف جڑ رہی ہے۔ پون چورو کرے، پون کہندے نے ہوا نو، چورو کرے چور کر رہی ہے، باپ جدو آ پون ہوا وگدی ہے ਦਰਖਤ ਦੇ ਪੱਤੇ ਹਿਲਦੇ ਨੇ, ਇਹ ਜਿਵੇਂ ਪਰਮੇਸ਼ਰ ਨੂੰ ਚੌਰ ਹੋ ਰਿਹਾ। ਆ ਜਦੋਂ ਤੇਜ਼ ਹਵਾ ਵਗ ਰਹੀ ਹੈ, ਦਰਖਤ ਦੇ ਪੱਤੇ ਹਿਲਦੇ ਨੇ, ਇਹ ਜਿਵੇਂ ਪਰਮਾਤਮਾ ਨੂੰ ਚੌਰ ਹੋ ਰਿਹਾ, ਕੁਦਰਤ ਚੌਰ ਕਰ ਰਹੀ ਹੈ ਪਰਮਾਤਮਾ ਨੂੰ। ਸਗਲ ਬਨ ਰਾਏ ਫੁਲੰਤ ਜੋਤੀ, ਸਗਲ ਬਨ ਰਾਏ ਸਾਰੇ ਹੀ ਜੰਗਲ, ਫੁਲੰਤ ਜੋਤੀ, ਜੋਤੀ ਆਖਿਆ ਪਰਮਾਤਮਾ ਜੋਤ ਨੂੰ, ਫੁਲੰਤ ਫੁੱਲ ਚੜੇ ਹੋਏ ਨੇ, ਆ ਸਾਰੇ ਜੰਗਲਾਂ ਚ ਜਿਹੜੇ ਫੁੱਲ ਉੱਗੇ ਹੋਏ ਨੇ, ਇਹ ਪਰਮਾਤਮਾ ਨੂੰ ਫੁੱਲ ਚੜੇ ਹੋਏ ਨੇ। ਕੈਸੀ ਆਰਤੀ ਹੋਏ, ਉਹ ਵੇਖ ਵੀ ਕੁਦਰਤ ਵਿਚ ਕਿੱਡੀ ਸੋਹਣੀ ਆਰਤੀ ਹੋ ਰਹੀ ਹੈ ਪਰਮਾਤਮਾ ਦੀ, ਕੁਦਰਤੀ ਆਰਤੀ ਕਰ ਰਹੀ ਹੈ। ਇਹੋ ਜਿਹੀ ਸੋਹਣੀ ਆਰਤੀ ਤੇ ਤੂੰ ਕਰ ਨਹੀਂ ਸਕਦਾ ਬੰਦਿਆ, ਕੁਦਰਤ ਕਰ ਰਹੀ ਹੈ, ਤੂੰ ਕਾਹਨੂੰ ਆਰਤੀਆਂ ਚ ਫਸਦਾ ਹੈ। ਗੁਰੂ ਨਾਨਕ ਪਾਤਸ਼ਾਹ ਸਮਝਾ ਰਹੇ ਨੇ, ਆਰਤੀ ਤੇ ਕੁਦਰਤ ਹੀ ਕਰ ਰਹੀ ਹੈ, ਤੂੰ ਬੰਦਗੀ ਕਰ, ਤੂੰ ਆਰਤੀਆਂ ਤੋਂ ਕੀ ਲੈਣਾ, ਤੂੰ ਬੰਦਗੀ ਕਰ, ਤੂੰ ਕੁਦਰਤ ਜੋ ਹੋ ਰਹੀ ਆਰਤੀ ਹੈ, ਇਸ ਨਾਲੋਂ ਚੰਗੀ ਆਰਤੀ ਨਹੀਂ ਕਰ ਸਕਦਾ ਪਰਮਾਤਮਾ ਦੀ, ਉਸ ਨਾਲੋਂ ਵਧੀਆ ਆਰਤੀ ਤੂੰ ਨਹੀਂ ਕਰ ਸਕਦਾ। ਉਹ ਆਰਤੀ ਤੇ ਕੁਦਰਤ ਕਰ ਹੀ ਰਹੀ ਹੈ, ਜਿਹੜਾ ਕੰਮ ਕਰਨ ਵਾਲਾ ਹੈ ਤੂੰ ਉਹ ਕਰ, ਕਰਮ ਕਾਂਡਾਂ ਵਿਚ ਨਾ ਪੈ, ਆਰਤੀ ਦੇ ਕਰਮ ਕਾਂਡ ਵਿਚ ਨਾ ਪੈ, ਤੂੰ ਬੰਦਗੀ ਕਰ, ਤੂੰ ਇਹ ਕੰਮ ਕਰ, ਇਹ ਸੰਦੇਸ਼ ਹੈ। ਭਵ ਖੰਡਨਾ ਤੇਰੀ ਆਰਤੀ, ਭਵ ਖੰਡਨਾ ਦਾ ਮਤਲਬ ਹੁੰਦਾ ਜੂਨਾ ਕੱਟਣ ਵਾਲੇ, ਹੇ ਜੂਨਾ ਕੱਟਣ ਵਾਲੇ ਪਰਮੇਸ਼ਰ, ਤੇਰੀ ਆਰਤੀ, ਤੇਰੀ ਆਰਤੀ ਤਾਂ ਅੱਗੇ ਹੀ ਹੋ ਰਹੀ ਹੈ, ਤੇਰੀ ਆਰਤੀ ਤਾਂ ਪਹਿਲਾਂ ਹੀ ਕੁਦਰਤ ਕਰ ਰਹੀ ਹੈ, ਤੇ ਫਿਰ ਮੈਨੂੰ ਵੱਖਰੀ ਆਰਤੀ ਕਰਨ ਦੀ ਕੀ ਲੋੜ ਹੈ, ਤੇਰੀ ਆਰਤੀ ਤਾਂ ਪਹਿਲਾਂ ਹੀ ਹੋ ਰਹੀ ਹੈ, ਮੈਂ ਕਾਹਨੂੰ ਕਰਾਂ ਫਿਰ। ਅਨਹਤਾ ਸ਼ਬਦ ਵਾਜੰਤ ਪੇਰੀ, ਅਨਹਤਾ, ਅਨਹਤਾ ਵਾਜੰਤ ਪੇਰੀ ਇਕੱਠਾ ਜੁੜਦਾ, ਬਿਨਾਂ ਢੋਲ ਵਜਾਇਆ। ਅਨਹਤਾ ਦੇ ਦੋ ਮੀਨਿੰਗ ਹੁੰਦੇ ਨੇ, ਦੋਨੋਂ ਸਮਝਾ ਦਿਆਂ। ਅਨਹਤ, ਹੱਥ ਕਹਿੰਦੇ ਨੇ ਠੋਕਰ ਨੂੰ, ਅਨਹਤ ਬਗੈਰ ਠੋਕਰ ਤੋਂ ਜੋ ਪੈਦਾ ਹੋਈ ਆਵਾਜ਼ ਉਸਨੂੰ ਵੀ ਕਹਿੰਦੇ ਨੇ ਅਨਹਤ, ਤੇ ਅਨਹਤ ਦਾ ਮਤਲਬ ਲਗਾਤਾਰ ਵੀ ਹੁੰਦੀ ਹੈ, ਲਗਾਤਾਰ। ਅਨਹਤ ਵਾਜੰਤ ਭੇਰੀ, ਵਾਜੰਤ ਵੱਜ ਰਹੀ ਹੈ, ਭੇਰੀ ਕਹਿੰਦੇ ਨੇ ਢੋਲ ਨੂੰ, ਸ਼ਬਦ ਦਾ ਮਤਲਬ ਹੈ ਬੋਲ, ਸ਼ਬਦ ਆਖਿਆ ਬੋਲ ਨੂੰ, ਆਵਾਜ਼ ਨੂੰ। ਆ ਜਿਉਂਦੇ ਜੀਵ ਵੱਖ ਵੱਖ ਆਵਾਜ਼ਾਂ ਕੱਢ ਰਹੇ ਨੇ, ਪਸ਼ੂਆਂ ਦੀ ਆਵਾਜ਼ ਵੱਖਰੀ, ਵੱਖ ਵੱਖ ਪਸ਼ੂਆਂ ਦੀ ਵੱਖ ਵੱਖ ਆਵਾਜ਼, ਵੱਖ ਵੱਖ ਪੰਛੀਆਂ ਦੀ ਵੱਖ ਵੱਖ ਆਵਾਜ਼, ਵੱਖ ਵੱਖ ਬੰਦਿਆਂ ਦੀ ਵੱਖ ਵੱਖ ਆਵਾਜ਼, ਆ ਕਿੰਨੀਆਂ ਆਵਾਜ਼ਾਂ ਨਿਕਲ ਰਹੀਆਂ ਨੇ। ਇਹ ਮਾਨੋ ਢੋਲ ਵੱਜ ਰਹੇ ਨੇ, ਤੇਰੀ ਆਰਤੀ ਦੌਰਾਨ ਕੁਦਰਤੀ ਢੋਲ ਵੱਜ ਰਹੇ ਨੇ, ਮੈਂ ਕਾਹਨੂੰ ਢੋਲ ਵਜਾਵਾਂ ਵੱਖਰੇ, ਇਹ ਕੁਦਰਤ ਵਿਚ ਪਹਿਲਾਂ ਹੀ ਢੋਲ ਹੋ ਰਹੇ ਨੇ, ਇੰਨੀਆਂ ਆਵਾਜ਼ਾਂ ਲਗਾਤਾਰ ਚੱਲ ਰਹੀਆਂ ਨੇ ਸ੍ਰਿਸ਼ਟੀ ਵਿਚ, ਮੈਂ ਢੋਲ ਕਾਹਨੂੰ ਵਜਾਵਾਂ, ਇਹ ਤੇ ਢੋਲ ਵੱਜ ਹੀ ਰਹੇ ਨੇ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾ, ਤੋ ਮੈਂ ਬੇਨਤੀ ਕਰਾਂ, ਹੋਰ ਵੀ ਅਨੇਕਾਂ ਸ਼ਬਦ ਆਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ, ਜਿੱਥੇ ਆਰਤੀ ਵਰਗੇ ਕਰਮ ਕਾਂਡਾਂ ਨਾਲੋਂ ਬੰਦਗੀ ਵੱਲ ਪ੍ਰੇਰਿਆ ਹੈ, ਪਰ ਫਿਰ ਵੀ ਸਾਡੇ ਅਜੇ ਵੀ ਸਿੱਖ ਕੌਮ ਵਿਚ ਵੇਖਿਆ ਆਰਤੀ ਨੂੰ ਬੜੀ ਮਹਾਨਤਾ ਦਿੱਤੀ ਜਾਂਦੀ ਏ, ਫੁੱਲਾਂ ਦੀ ਵਰਖਾ ਹੁੰਦੀ ਏ, ਫੁੱਲ ਤੋੜੇ ਜਾਂਦੇ ਨੇ, ਢੋਲ ਵੱਜਦੇ ਨੇ, ਐਨ ਜਿਵੇਂ ਹਿੰਦੂ ਮਤ ਵਿਚ ਆਰਤੀ ਉਤਾਰੀ ਦੀ, ਇਸੇ ਤਰ੍ਹਾਂ ਉਤਾਰਦੇ ਨੇ ਆਰਤੀ। ਸਤਿਗੁਰੂ ਕਹਿੰਦੇ ਨੇ ਇਹ ਤੇ ਕੁਦਰਤ ਵਿਚ ਹੋ ਰਹੀ ਹੈ, ਆਰਤੀ ਤੇ ਹੋ ਰਹੀ ਹੈ, ਇਦੂ ਚੰਗੀ ਆਰਤੀ ਤੇ ਬੰਦਿਆਂ ਤੂੰ ਕਰ ਨਹੀਂ ਸਕਦਾ, ਬਿਹਤਰ ਹੈ ਤੂੰ ਬੰਦਗੀ ਕਰ, ਕਰਮ ਕਾਂਡਾਂ ਨੂੰ ਛੱਡ ਕੇ ਤੂੰ ਬੰਦਗੀ ਵਿਚ ਪੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੁ, ਸਹਿਸ ਦਾ ਮਤਲਬ ਹੁੰਦਾ ਹਜ਼ਾਰਾਂ। ਮੈਂ ਬੇਨਤੀ ਕਰਾਂ, ਸਾਡੀ ਪੰਜਾਬੀ ਬੋਲੀ ਵਿਚ ਸੈ ਦਾ ਮਤਲਬ ਹੁੰਦਾ ਸੈਂਕੜੇ, ਇੱਕ ਸੈ, ਦੋ ਸੈ, ਤਿੰਨ ਸੈ, ਸੈ ਕਹਿੰਦੇ ਨੇ ਸੌ ਨੂੰ ਤੇ ਸਹਿਜ ਕਹਿੰਦੇ ਨੇ ਹਜ਼ਾਰ ਨੂੰ। ਠੇਠ ਪੰਜਾਬੀ ਬੋਲੀ ਚ ਸੌ ਨੂੰ ਸੈ ਕਹਿੰਦੇ ਨੇ ਤੇ ਹਜ਼ਾਰ ਨੂੰ ਕਹਿੰਦੇ ਨੇ ਸਹਿਜ। ਸਹਿਜ ਤਵ ਨੈਣ, ਹੇ ਰੱਬਾ ਤੈਨੂੰ ਤੇ ਹਜ਼ਾਰਾਂ ਅੱਖਾਂ ਲੱਗੀਆਂ ਨੇ। ਹੁਣ ਤੁਸੀਂ ਆਖੋਗੇ ਰੱਬ ਦਾ ਸਰੀਰ ਤੇ ਕੋਈ ਨਹੀਂ, ਇਹ ਹਜ਼ਾਰਾਂ ਅੱਖਾਂ ਕਿਵੇਂ ਹੋ ਗਈਆਂ, ਉਹਦਾ ਤੇ ਸਰੀਰ ਹੀ ਕੋਈ ਨਹੀਂ। ਭਾਵ ਇਹ ਹੈ ਆਖਰੇ ਨੇ ਸਤਿਗੁਰੂ ਆ ਸਾਰੇ ਜੀਵਾਂ ਦੀਆਂ ਅੱਖਾਂ ਤੇਰੀਆਂ ਹੀ ਅੱਖਾਂ ਤੇ ਨੇ, ਕਿਉਂਕਿ ਸਾਰਿਆਂ ਜੀਵਾਂ ਵਿਚ ਤੂੰ ਵਸਣਾ, ਸਾਰੇ ਜੀਵਾਂ ਵਿਚ ਤੇਰੀ ਜੋਤ ਹੈ, ਇਸ ਕਰਕੇ ਸਾਰੇ ਜੀਵਾਂ ਦੀਆਂ ਅੱਖਾਂ ਤੇਰੀਆਂ ਅੱਖਾਂ ਨੇ, ਤੈਨੂੰ ਤੇ ਰੱਬਾ ਹਜ਼ਾਰਾਂ ਹੀ ਅੱਖਾਂ ਲੱਗੀਆਂ ਨੇ, ਭਾਵਾਂ ਨੂੰ ਗਿਣਤੀ ਲੱਗੀਆਂ ਨੇ, ਗਿਣੀਆਂ ਨਹੀਂ ਜਾ ਸਕਦੀਆਂ, ਕਈ ਹਜ਼ਾਰ ਅੱਖਾਂ ਲੱਗੀਆਂ ਨੇ ਤੈਨੂੰ, ਭਾਵ ਇੰਨੀਆਂ ਅੱਖਾਂ ਲੱਗੀਆਂ ਨੇ ਜਿਹੜੀਆਂ ਗਿਣੀਆਂ ਹੀ ਨਹੀਂ ਜਾ ਸਕਦੀਆਂ। ਨਨ ਨੈਣ ਹੈ ਤੋਹੇ, ਨਨ ਨੈਣ ਹੈ ਤੋਹੇ ਕਹੋ, ਪਰ ਦਰਅਸਲ ਨਨ ਨੈਣ ਇੱਕ ਵੀ ਅੱਖ ਨਹੀਂ ਤੈਨੂੰ, ਤੋਹੇ ਕਹੋ ਤੈਨੂੰ, ਪਰ ਦਰਅਸਲ ਅੱਖ ਤੇ ਤੈਨੂੰ ਇੱਕ ਵੀ ਨਹੀਂ ਲੱਗੀ, ਕਿਉਂਕਿ ਸਰੀਰ ਤੇਰਾ ਕੋਈ ਨਹੀਂ। ਜੇ ਇਸ ਤਰ੍ਹਾਂ ਵੇਖੀਏ ਕਿ ਸਾਰੇ ਜੀਵਾਂ ਚ ਤੇਰੀ ਜੋਤ ਹੈ, ਇਹ ਸਾਰੇ ਸਰੀਰ ਤੇਰੇ ਹੀ ਸਰੀਰ ਨੇ, ਤੇ ਸਾਰੇ ਸਰੀਰਾਂ ਦੀਆਂ ਅੱਖਾਂ ਹੈ ਤੇਰੀਆਂ ਹੀ ਅੱਖਾਂ ਨੇ, ਤੇ ਜੇ ਦੂਸਰੀ ਤਰ੍ਹਾਂ ਵੇਖੀਏ ਤੇ ਤੈਨੂੰ ਤੇ ਕੋਈ ਵੀ ਅੱਖ ਨਹੀਂ ਲੱਗੀ, ਕਿਉਂਕਿ ਤੇਰਾ ਸਰੀਰ ਕੋਈ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿਸ ਮੂਰਤ ਤੈਨੂੰ ਤੇ ਹਜ਼ਾਰਾਂ ਹੀ ਸਰੀਰ ਨੇ ਤੇਰੇ। ਮੂਰਤ ਕਹਿੰਦੇ ਨੇ ਸਰੀਰ, ਇੱਥੇ ਮੂਰਤ ਦਾ ਪਾਵਰ ਹੈ ਸਰੀਰ। ਹੇ ਰੱਬਾ ਤੇਰੇ ਤੇ ਹਜ਼ਾਰਾਂ ਹੀ ਸਰੀਰ ਨੇ, ਕਿਉਂਕਿ ਸਭਨਾਂ ਸਰੀਰਾਂ ਵਿਚ ਤੂੰ ਵਸਦਾ, ਤੇਰੇ ਸਰੀਰ ਨੇ। ਨੰਨਾ ਏਕ ਤੋਹੀ, ਉਂਜ ਅਸਲੀਅਤ ਵਿਚ ਸਰੀਰ ਤਾਂ ਤੇਰਾ ਕੋਈ ਵੀ ਨਹੀਂ, ਤੂੰ ਜੋਤ ਹੈ। ਸਹਿਜ ਪਦ ਬਿਮਲ, ਪਦ ਕਹਿੰਦੇ ਨੇ ਪੈਰ ਨੂੰ, ਬਿਮਲ ਸੋਹਣੇ, ਹੇ ਰੱਬਾ ਤੈਨੂੰ ਤਾਂ ਹਜ਼ਾਰਾਂ ਹੀ ਸੋਹਣੇ ਪੈਰ ਲੱਗੇ ਨੇ, ਭਾਵ ਆ ਜੀਵਾਂ ਦੇ ਪੈਰ ਤੇਰੇ ਹੀ ਪੈਰ ਤਾਂ ਨੇ, ਤੈਨੂੰ ਤਾਂ ਕਿੰਨੇ ਹੀ ਪੈਰ ਲੱਗੇ ਨੇ, ਕਿੰਨੇ ਹੀ ਸੋਹਣੇ ਪੈਰ ਲੱਗੇ ਨੇ। ਨਨ ਏਕ ਪਦ, ਪਰ ਦਰਅਸਲ ਪੈਰ ਤੇ ਤੇਰਾ ਇੱਕ ਵੀ ਨਹੀਂ, ਕਿਉਂਕਿ ਸਰੀਰ ਤੇਰਾ ਕੋਈ ਨਹੀਂ। ਗੰਦ ਬਿਨ ਰੱਬਾ ਤੇਰਾ ਤੇ ਨੱਕ ਹੀ ਕੋਈ ਨਹੀਂ, ਤੈਨੂੰ ਤੇ ਨੱਕ ਹੀ ਨਹੀਂ ਲੱਗਾ। ਸਹਿਜ ਤਵ ਗੰਧ, ਤੇ ਗੰਧ ਦਾ ਮਤਲਬ ਇੱਥੇ ਨੱਕ ਹੈ, ਇੱਥੇ ਗੰਧ ਦਾ ਪਾਵਰ ਤਾਂ ਨੱਕ। ਸਹਿਜ ਤਵ ਗੰਧ, ਉਂਝ ਹਜ਼ਾਰਾਂ ਨੱਕ ਤੇਰੇ ਹੀ ਨੇ, ਕਿਉਂਕਿ ਜਿੰਨੇ ਜੀਵ ਨੇ ਤੇਰੇ ਨੇ। ਇਵ ਚਲਤ ਮੋਹੀ, ਇਵ ਚਲਤ, ਇਵ ਦਾ ਮਤਲਬ ਇਹੋ ਜਿਹਾ, ਚਲਤ ਚਲਤ ਨਹੀਂ ਕਹਿਣਾ, ਦੇਖੋ ਇੱਥੇ ਅਧਕ ਲੱਗਾ ਥੋੜੋ ਹੈ, ਹੁਣ ਜਿਹੜੇ ਕਹਿੰਦੇ ਨੇ ਜਿਵੇਂ ਲਿਖਿਆ ਜੀ ਉਵੇਂ ਪੜੋ, ਤੇ ਇਹਨੂੰ ਚਲਤ ਪੜੋਗੇ, ਤੇ ਅੱਖਰ ਤੇ ਹੈ ਚਲਤ, ਤੇ ਚਲਤ ਦਾ ਮਤਲਬ ਹੈ ਕੌਤਕ, ਚਰਿੱਤਰ ਕੌਤਕ। ਇਵ ਚਲਤ ਇਹੋ ਜਿਹਾ ਕੌਤਕ, ਤੇਰੇ ਅਨੇਕਾਂ ਇਹੋ ਜਿਹੇ ਕੌਤਕ। ਮੋਹੀ, ਮੈਂ ਵੇਖ ਕੇ ਮੋਹੀ ਗਈ ਹਾਂ, ਮੇਰੀ ਜਿੰਦ ਤੇਰੇ ਅਨੇਕਾਂ ਇਹੋ ਜਿਹੇ ਕੌਤਕ ਵੇਖ ਕੇ ਮੋਹੀ ਗਈ ਹੈ, ਮੇਰੀ ਜਿੰਦ ਤੇਰੇ ਅਨੇਕਾਂ ਇਹੋ ਜਿਹੇ ਕੌਤਕ ਤੱਕ ਤੱਕ ਕੇ ਮੋਹੀ ਗਈ ਹੈ। ਸਭ ਮੈਂ ਜੋਤ, ਜੋਤ ਹੈ ਸੋਈ, ਸੋਏ, ਸੋਰੀ, ਸਭ ਮੈਂ ਜੋਤ, ਜੋਤ ਹੈ ਸੋਏ, ਸਾਰਿਆਂ ਵਿਚ ਜੋਤ ਉਸ ਮਾਲਕ ਦੀ ਵਰਤ ਰਹੀ ਹੈ। ਜੋਤ ਹੈ ਸੋਏ, ਸਭ ਮੈਂ ਜੋਤ, ਸਾਰੇ ਜੀਵਾਂ ਵਿਚ ਜੋ ਜੋਤ ਹੈ, ਜੋਤ ਹੈ ਸੋਏ, ਉਹ ਹੈ ਮਾਲਕ ਦੀ ਜੋਤ, ਸੋਏ ਆਇਆ ਉਸ ਰੱਬ ਦੀ। ਤਿਸਦਾ ਚਾਨਣ, ਤਿਸਦਾ ਚਾਨਣ ਨਹੀਂ ਆਖਾਂਗੇ, ਤਿਸਦਾ ਚਾਨਣ ਹੈ। ਅਣਾਣੇ ਨੂੰ ਦੇਖੋ ਸਿਆਰੀ ਲਾਂ ਵਾਂਗੂ ਬੋਲਦੀ ਹੈ ਤੇ ਅਰਥ ਸਾਫ਼ ਹੋ ਜਾਏਗਾ। ਤਿਸਦਾ ਚਾਨਣ ਹੈ, ਤੇ ਇੱਥੇ ਚਾਨਣ ਦਾ ਅਰਥ ਪ੍ਰਕਾਸ਼ ਨਹੀਂ, ਇੱਥੇ ਚਾਨਣ ਦਾ ਮਤਲਬ ਹੈ ਸੂਝ ਬੂਝ, ਹੋਸ਼, ਸੂਝ ਬੂਝ,
होश चेतना
तिस दा चानना सब मैं चानना होए उस दी दिती सूझबूझ करके सारिया विच सूझबूझ कायम है होश है होश कायम है भाव साडे विच होश है उसकी दिती होश है मुर्दे च कोई होश नहीं हुंदी साडे विच होश है क्योंकि ओदी जोत अंदर है ओदी दिती होश है ओदी बख्शी सूझबूझ साडे अंदर है क्योंकि उसकी जोत अंदर वसदी है तिसदा चानना सब मैं चानना होए उसकी बख्शी हुई सूझबूझ करके साडे विच सूझबूझ है गुरसाखी जोत प्रगट होए गुरसाखी गुरु की सिख्या द्वारा जोत प्रगट होए जीव दे अंदर प्रभु जोत दा ज्ञान प्रगट होंदा है परमेश्वर दी जोत दा ज्ञान प्रगट होंदा है गुरु दी सिख्या करके मनुख अंदर परमेश्वर दी जोत दा ज्ञान पैदा होंदा है जोत सुभाव है सो आरती होए हुण दस रहे ने देखो की कह रहे ने जो तिस भाव है जो मालिक नू पावे बंदिया ओ तैनू पावे ए है सच्ची आरती करनी सो आरती होए उसनू कहिदा है सच्ची आरती कर लिया जो तिस पावे तिस आया मालिक नू जो तिस पावे जो मालिक नू चंगा लगे ओ तैनू चंगा लगे जो मालिक दी रजा होवे ओ तेनू अच्छी लगे ओ तेनू पावे ए है असल आरती करनी ए है असल आरती उतारनी बाकी थालियां च दीवे रख के चक्की फिरने कमाई फिरने ए कोई आरती नहीं होंदी असल आरती की है ओदे हुक्म विच रहना ओदी रजा विच रहना जो तिस भाव है जो मालिक नू भावे ओही तेनू पाउना चाहिदा जो ओदी रजा है उस विच तेनू राजी रहना चाहिदा जे राजी रह रहे ओदी रजा विच फिर तू ओदी आरती उतार रहे है नहीं ते बाकी आरतियां ते एवें ने हर चरण कमल मकरंद लोभित मनो अनदिनो मोहे आही प्यासा हरी चरण कमल परमेश्वर दे चरण कमल हुण परमेश्वर दे चरण कमल तुसी कहोगे चरण कमल ते शरीर वाले दे हुंदे ने ते हरी चरण कमल दा मतलब की होया परमेश्वर दे स्वरूप दा ध्यान परमेश्वर दे चरण कमलां तो पाव हुंदा है परमेश्वर दे स्वरूप दा ध्यान मकरंद इथे मकरंदा उंज अर्थ हुंदा मकरंद कहिंदे ने पोलन नू फुल दे विच जो पोलन हुंदा उस नू कहिंदे ने मकरंद पर इथे पावर्थ है मकरंद ते मकरंद दा मत अर्थ है पावर्थ इथे रस हरि चरण कमल मकरंद तेरे चरण कमलां विच ध्यान धरिया जो रस पैदा हुंदा है ना लोभित मनो ओ मेरे मन नू मोह रहा है तेरे स्वरूप विच ध्यान धरन नाल जो रस पैदा हुंदा आनंद पैदा हुंदा है ओ आनंद मैनू खिच पा रहा है लोभित मनो ओ मेरे मन नू लुभा रहा है खिच पा रहा है तेरे चरणा विच ध्यान धरन नाल भाव तेरे स्वरूप विच ध्यान धरन नाल जो रस पैदा हुंदा है जो आनंद पैदा हुंदा है ओ मेरे मन नू खिच पा रहा है लोभित मनो ओ मेरे मन नू लुभा रहा है खिच पा रहा है अनदिनो और ए खिच नित पै रही है ए खिच नित पै रही मोहे आही प्यासा और इस रस दी प्यास मैनू लगी रही है इस चरण कमलां दे ध्यान दे रस दी प्यास मैनू लगी रही है ਕਿਰਪਾ ਜਲ ਦੇ ਨਾਨਕ ਸਾਰੰਗ ਸਾਰੰਗ ਕਹਿੰਦੇ ਨੇ ਪਪੀਹਾ ਹੇ ਪ੍ਰਭੂ ਨਾਨਕ ਤੇਰਾ ਪਪੀਹਾ ਹੈ ਤੇ ਇਸ ਪਪੀਹੇ ਨੂੰ ਤੂੰ ਆਪਣਾ ਮਿਹਰ ਰੂਪੀ ਜਲ ਦੇ ਦੇ ਉਹ ਰਸ ਪਿਲਾ ਦੇ ਆਪਣੀ ਮਿਹਰ ਰੂਪੀ ਰਸ ਇਸ ਪਪੀਹੇ ਨੂੰ ਪਿਲਾ ਦੇ ਜਾਂ ਤੇ ਜਿਸ ਦੇ ਪੀਣ ਨਾਲ ਤੇਰਾ ਨਾਏ ਵਾਸਾ ਤੇਰਾ ਨਾਏ ਵਾਸਾ ਮੇਰੀ ਸੁਰਤ ਦਾ ਵਾਸਾ ਤੇਰੇ ਨਾਮ ਵਿਚ ਰਹੇ ਮੈਨੂੰ ਤੂੰ ਆਪਣੀ ਮਿਹਰ ਦਾ ਜਲ ਪਿਲਾ ਦੇ ਮੈਂ ਨਾਨਕ ਪਪੀਹੇ ਨੂੰ ਆਪਣੀ ਕਿਰਪਾ ਦਾ ਜਲ ਦੇ ਦੇ ਆਪਣੀ ਮਿਹਰ ਦਾ ਜਲ ਪਿਲਾ ਦੇ ਜਿਸ ਜਲ ਦੇ ਪੀਤਿਆਂ ਜਿਸ ਕਿਰਪਾ ਸਦਕਾ ਤੇਰਾ ਨਾਏ ਵਾਸਾ ਮੇਰੀ ਸੁਰਤ ਤੇਰੇ ਨਾਮ ਵਿਚ ਵਸੀ ਰਹੇ ਮੈਂ ਤੇਰੇ ਨਾਮ ਵਿਚ ਵਸਿਆ ਰਿਹਾ ਟਿਕਿਆ ਰਹਾਂ ਮੇਰੀ ਸੁਰਤ ਤੇਰੇ ਨਾਮ ਵਿਚ ਟਿਕੀ ਰਹੇ ਅੱਜ ਇੰਨੇ ਹੀ ਬਚਨ ਪ੍ਰਵਾਨ ਕਰ ਲਓ ਫਤਿਹ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ